ਪਿਆਰੀ ਸਤਸੰਗ ਜੀ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਇਹ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ। ਅਸੀਂ ਭਾਵੇਂ ਕਿਹੜੇ ਵੀ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਮਨਾਈਏ, ਸਾਨੂੰ ਇਹ ਬਖਸ਼ਿਸ਼ ਹੈ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਅਸੀਂ ਸਾਂਝ ਕਰਦੇ ਹਾਂ, ਡਿਸਕਸ ਕਰਦੇ ਹਾਂ। ਸੋ ਆਓ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸੇਧ ਲੈਂਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਸਾਨੂੰ ਜਦੋਂ ਵੀ ਅਸੀਂ ਗੁਰਪੁਰਬ ਮਨਾਉਂਦੇ ਹਾਂ ਅਤੇ ਸਾਡੀ ਜ਼ਿੰਦਗੀ ਦੇ ਜਿਸ ਵੀ ਪੜਾਅ 'ਤੇ ਅਸੀਂ ਹਾਂ, ਸਾਨੂੰ ਹਰ ਰੋਜ਼ ਹਰ ਪਲ ਕੀ ਜੀਣਾ ਸਿਖਾਉਂਦੇ ਨੇ। ਇਸ ਇਨਸਾਨ ਨੂੰ, ਧਰਤੀ 'ਤੇ ਜਿੰਨੇ ਵੀ ਹਿਊਮਨ ਬੀਇੰਗਸ ਨੇ, ਇਹਨਾਂ ਨੂੰ ਕੀ ਜੀਣਾ ਸਿਖਾਉਂਦੇ ਨੇ? ਆਓ ਅੱਜ ਵਿਚਾਰ ਕਰਦੇ ਹਾਂ। ਅੱਜ ਦਾ ਸਾਡਾ ਜੋ ਟੌਪਿਕ ਹੈ, ਇਸ ਵਿੱਚ ਅਸੀਂ ਜਿਹੜੇ ਸ਼ਲੋਕ ਗਾਏ ਹਨ, ਇਹਨਾਂ ਦਾ ਸਿਰਲੇਖ ਹੈ ਸ਼ਲੋਕ ਸ਼ੇਖ ਫਰੀਦ ਜੀ ਕੇ। ਫਰੀਦ ਜੀ, ਜਿਨ੍ਹਾਂ ਨੂੰ ਸ਼ੇਖ ਫਰੀਦ ਕਰਕੇ ਜਾਣਿਆ ਜਾਂਦਾ ਹੈ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਗੁਰੂ ਗ੍ਰੰਥ ਸਾਹਿਬ ਦੇ 1382 ਨੰਬਰ ਪੰਨੇ 'ਤੇ ਇਹ ਵਾਲੇ ਸ਼ਲੋਕ ਹਨ। ਉੱਥੇ ਲੜੀਵਾਰ ਫਰੀਦ ਜੀ ਦੇ ਸਾਰੇ ਸ਼ਲੋਕ ਲਿਖੇ ਹਨ, ਪਰ ਇਹ ਸ਼ਲੋਕ ਨੰਬਰ 90, 91, 92 ਇਹ ਆਪਣੇ ਆਪ ਵਿੱਚ ਇੱਕ ਸਬਜੈਕਟ ਹੈ। ਕਿਸੇ ਕਿਸੇ ਇੱਕ ਸ਼ਲੋਕ ਵਿੱਚ ਆਪਣੇ ਆਪ ਵਿੱਚ ਇਕੱਲਾ ਸਬਜੈਕਟ ਹੈ, ਲੇਕਿਨ ਕਈ ਸ਼ਲੋਕ ਐਸੇ ਹਨ ਜਿਹੜੇ 2-2 ਜਾਂ 3-3 ਜਾਂ 4-4 ਜਾਂ 5-5 ਦੇ ਸੈੱਟ ਵੀ ਹਨ। ਅਤੇ ਕਈ ਜਗ੍ਹਾ ਅਸੀਂ ਜਦੋਂ ਬਾਣੀ ਖੋਜ ਕੇ ਪੜ੍ਹਦੇ ਹਾਂ ਤਾਂ ਦੇਖਦੇ ਹਾਂ, ਹੈਰਾਨ ਰਹਿ ਜਾਂਦੇ ਹਾਂ, ਉੱਪਰ ਲਿਖਿਆ ਹੋਇਆ ਸ਼ਲੋਕ ਫਰੀਦ ਜੀ ਕੇ ਜਾਂ ਸ਼ਲੋਕ ਕਬੀਰ ਜੀ ਕੇ, ਤਾਂ ਉਹਦੇ ਨਾਲ ਸਾਨੂੰ ਮਹਿਲਾ ਪਹਿਲਾ, ਮਹਿਲਾ ਤੀਜਾ, ਮਹਿਲਾ ਪੰਜਵਾਂ, ਗੁਰੂ ਨਾਨਕ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਅਰਜਨ ਪਾਤਸ਼ਾਹ, ਇਸ ਤਰੀਕੇ ਨਾਲ ਉਹਨਾਂ ਦੇ ਨਾਲ ਲਿਖੇ ਹੋਏ ਸ਼ਲੋਕ ਮਿਲਦੇ ਹਨ। ਇਹ ਬੜੀ ਫਸਟ ਹੈਂਡ ਡਾਕੂਮੈਂਟ ਪ੍ਰਾਪਤ ਕਰਨ ਦੀ ਆਪਣੇ ਆਪ ਵਿੱਚ ਇੱਕ ਦਲੀਲ ਹੈ ਕਿ ਸ਼ਲੋਕ ਫਰੀਦ ਜੀ ਦੇ ਨੇ, ਪਰ ਜਿਸ ਸ਼ਲੋਕ ਨੂੰ ਆਮ ਇਨਸਾਨ ਪੜ੍ਹ ਕੇ ਉਸ ਹਾਈਟ ਤੱਕ ਜੋ ਫਰੀਦ ਜੀ ਜਿਸ ਦਰਦ ਵਿੱਚ ਬਿਆਨ ਕਰ ਰਹੇ ਨੇ, ਜੇਕਰ ਨਾ ਇਨਸਾਨ ਉਸ ਨੂੰ ਠੀਕ ਤਰ੍ਹਾਂ ਸਮਝ ਸਕੇ ਤਾਂ ਗੁਰੂ ਪਾਤਸ਼ਾਹ ਆਪਣਾ ਸ਼ਲੋਕ ਨਾਲ ਲਗਾ ਦਿੰਦੇ ਨੇ। ਜੇਕਰ ਫਰੀਦ ਜੀ ਕਹਿ ਰਹੇ ਨੇ ਫਰੀਦਾ ਰੱਤੀ ਰਤ ਨਾ ਨਿਕਲੇ ਜੇ ਤਾਂ ਚੀਰੇ ਕੋਏ, ਤਾਂ ਹੁਣ ਕੋਈ ਮਨੁੱਖ ਸੋਚੇਗਾ ਵੀ ਤਨ ਨੂੰ ਜੇ ਚੀਰੋ ਤਾਂ ਉਹਦੇ 'ਚੋਂ ਖੂਨ ਨਹੀਂ ਨਿਕਲਦਾ, ਫਰੀਦ ਜੀ ਕੀ ਕਹਿ ਰਹੇ ਨੇ? ਇਹ ਨਹੀਂ ਕਿ ਫਰੀਦ ਜੀ ਗੱਲ ਘੱਟ ਕਰ ਗਏ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਪੂਰਨ ਥਾਂ ਮਿਲੀ ਹੋਈ ਹੈ। ਪਰ ਗੁਰੂ ਸਾਹਿਬ ਉੱਥੇ ਆਪਣਾ ਮਹਿਲਾ ਤੀਜਾ ਨਾਲ ਲਿਖ ਦਿੰਦੇ ਨੇ, ਆਮ ਦੁਨੀਆ ਦੇ ਹਰ ਮਨੁੱਖ ਨੂੰ, ਹਰ ਲੇ ਮੈਨ ਨੂੰ, ਹਰ ਕੋਮਨ ਮੈਨ ਨੂੰ, ਕਿ ਫਰੀਦ ਜੀ ਦਰਅਸਲ ਇਹ ਕਹਿਣਾ ਚਾਹ ਰਹੇ ਨੇ ਰੱਤੀ ਰਾਤ ਨਾ ਨਿਕਲੇ ਜੇ ਤਾਂ ਚੀਰੇ ਕੋਏ, ਤਾਂ ਉਹਦੇ ਵਿੱਚ ਸਮਝਾ ਰਹੇ ਜਿੱਤ ਤਨ ਲੋਭ ਰੱਤ ਨਾ ਹੋਏ। ਸੋ ਲੋਭ ਦਾ ਖੂਨ ਜਿਸ ਤਨ ਵਿੱਚ ਨਹੀਂ ਹੈ, ਇਹਦਾ ਮਤਲਬ ਲੋਭ ਵੀ ਇੱਕ ਖੂਨ ਹੈ। ਇਹ ਟੂਕ ਮਾਤਰ ਤੁਹਾਡੇ ਨਾਲ ਸਾਂਝ ਕਰ ਰਿਹਾ ਕਿ ਇੱਥੋਂ ਇਹ ਪਤਾ ਲੱਗਦਾ ਹੈ ਕਿ ਜਦੋਂ ਗੁਰੂ ਸਾਹਿਬ ਨੇ ਇਹ ਸ਼ਲੋਕ ਲਗਾਇਆ ਹੋਣਾ ਕਿ ਜਿੱਤ ਤਨ ਲੋਭ ਰੱਤ ਨਾ ਹੋਏ, ਤਾਂ ਗੁਰੂ ਪਾਤਸ਼ਾਹ ਕੋਲ ਫਰੀਦ ਜੀ ਦਾ ਸ਼ਲੋਕ ਹੋਣਾ, ਦੈਟ ਮੀਨਸ ਹੀ ਹੈਡ ਆਲਰੇਡੀ ਵਿਥ ਹਿਮ। ਮੰਨ ਲਿਆ ਸ਼ਬਦ ਆ ਗਿਆ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਜਦੋਂ ਤੇਰਾ ਵੇਲਾ ਸੀ ਉਸ ਵੇਲੇ ਤੂੰ ਬੇੜਾ ਨਹੀਂ ਬੰਨਿਆ, ਇਹ ਫਰੀਦ ਜੀ ਕਹਿ ਰਹੇ ਨੇ। ਪਰ ਬੇੜਾ ਕਿਵੇਂ ਬੰਨੀਦਾ? ਗੁਰੂ ਨਾਨਕ ਸਾਹਿਬ ਉਹੀ ਉਹ ਲਫਜ਼ ਵਰਤ ਕੇ ਉਸੇ ਕਾਵਿ ਰਚਨਾ ਦੀ ਚਾਲ ਦੇ ਨਾਲ ਦੱਸਦੇ ਨੇ ਕਿ ਬੇੜਾ ਕਿਵੇਂ ਬੰਨੀਦਾ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਤੂੰ ਆਪਣਾ ਬੇੜਾ ਬੰਨ ਲੈ ਸੱਚ ਦਾ। ਗੁਰਬਾਣੀ ਅਨੁਸਾਰ ਜਪ ਤਪ ਦਾ ਮਤਲਬ ਹੁੰਦਾ ਹੈ ਸੱਚ ਨਾਲ ਜੁੜ ਜਾਣਾ, ਸੱਚਾ ਜੀਵਨ ਜੀਣ ਲੱਗ ਪੈਣਾ। ਇੰਝ ਨਹੀਂ ਹੁੰਦਾ ਬਈ ਕਿਤੇ ਬੈਠ ਕੇ ਚੌਂਕਣਾ ਅਤੇ ਮਾਰ ਲਓ, ਜਪ ਤਪ ਕਰ ਲਓ ਔਰ ਉਸ ਤੋਂ ਬਾਅਦ ਬਾਕੀ ਸਾਰਾ ਜੀਵਨ ਝੂਠਾ ਜੀਵੋ, ਨਹੀਂ ਇੰਝ ਨਹੀਂ ਹੁੰਦਾ। ਜਪ ਤਪ ਕਾ ਬੰਦ ਬੇੜਲਾ ਮੀਨਸ ਹਮੇਸ਼ਾ ਵਾਸਤੇ ਪੱਕਾ ਬੰਨ ਲਿਆ ਬੇੜਾ ਆਪਣਾ। ਹੁਣ ਇਹ ਬੇੜਾ ਜਦੋਂ ਸਮੁੰਦਰ ਵਿੱਚ ਠੇਲਿਆ ਜਾਏਗਾ, ਉੱਥੇ ਜਦੋਂ ਤੂਫਾਨ ਆਉਣਗੇ, ਇਹ ਡੁੱਬੇਗਾ ਨਹੀਂ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਮੇਰਾ ਕਿਉਂਕਿ ਟੌਪਿਕ ਬਹੁਤ ਵਿਸਥਾਰ ਮੰਗਦਾ ਹੈ, ਛੋਟੇ ਛੋਟੇ 3 ਸ਼ਲੋਕ ਹਨ, ਇਹਨਾਂ ਨੂੰ ਸਮਝਣ ਵਾਸਤੇ ਥੋੜ੍ਹਾ ਜਿਹਾ ਗਹਿਰਾਈ 'ਚ ਉਤਰਨਾ ਪਏਗਾ। ਅੱਜ ਜਿਹੜੀ ਵਿਚਾਰ ਕਰਾਂਗੇ, ਇਹ ਵਿਚਾਰ ਕੱਲ੍ਹ ਕੰਟੀਨਿਊ ਕਰਨੀ ਪਏਗੀ। ਅਤੇ ਜੇ ਮੈਂ ਛੇਤੀ ਛੇਤੀ ਇਹਦੇ ਨਾਲ ਇੱਕਦਮ ਤੁਹਾਡੇ ਨਾਲ ਇਸ ਤਰ੍ਹਾਂ ਮੀਨਿੰਗ ਕਰ ਲਾਂ, ਫਰੀ ਜੀ ਕਹਿ ਰਹੇ ਨੇ ਕੰਨ ਸੁੱਕਿਆ ਹੋਇਆ ਅਤੇ ਪਿੰਜਰ ਹੋ ਗਿਆ ਅਤੇ ਕਾਂ ਨੂੰ ਗੱਲ ਕਰ ਰਹੇ ਨੇ, ਜੇ ਅਸੀਂ ਕਿ ਪਿਕਚਰ ਬਣਾਈ ਹੋਈ ਅਸੀਂ ਤੱਕਦੇ ਹਾਂ, ਅਸੀਂ ਦੇਖਦੇ ਹਾਂ ਨਾ ਅਸੀਂ ਫੋਟੋ, ਸਾਨੂੰ ਇੱਕ ਫੋਟੋ ਭਗਤ ਮਾਲ ਦੀ, ਅੰਧ ਵਿਸ਼ਵਾਸ ਦੀ, ਕਰਾਮਾਤੀ ਕਹਾਣੀਆਂ ਦੀ ਟੇਕ ਰੱਖ ਕੇ ਬਣਾਈ ਗਈ ਦਿਖਾਈ ਜਾਂਦੀ ਹੈ, ਪੇਂਟਰ ਨੇ ਬਣਾਈ ਹੋਈ ਹੈ। ਕਿ ਫਰੀਦ ਜੀ ਅੰਜ ਬੈਠੇ ਨੇ ਅਤੇ ਸਾਹਮਣੇ ਕਾਂ ਨੂੰ ਕਹਿ ਰਹੇ ਨੇ ਵੀ ਕਾਂ ਤੂੰ ਮੇਰਾ ਸਾਰੇ ਸਰੀਰ ਦਾ ਮਾਸ ਖਾ ਲਿਆ ਅਤੇ ਹੁਣ ਨਾ ਸਿਰਫ ਜਿਸ ਪਿੰਜਰ ਵਿੱਚ ਮੇਰਾ ਸ਼ੋਅ ਵੱਸਦਾ ਨਾ ਉੱਥੋਂ ਨਾ ਖਾ ਲਈ, ਕਾਰਨ ਕੀ ਹੈ ਮੈਨੂੰ ਫਿਰ ਦੇਖਣ ਕੀ ਆਸ ਹੈ, ਜੇ ਵੱਸਦਾ ਹੀ ਹੈ ਤਾਂ ਦੇਖਣ ਦੀ ਕੀ ਆਸ ਹੈ। ਇੱਕ ਕੈਚ ਹੈ ਉਸ ਗੱਲ ਨੂੰ ਸਮਝਣ ਵਾਸਤੇ ਕਿ ਉਹ ਕਹਾਣੀ, ਉਹ ਫੋਟੋ ਇਹ ਗੁਰਬਾਣੀ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ। ਜੇਕਰ ਸ਼ਬਦ ਆ ਜਾਵੇ ਕੋਈ ਜਨ ਹਰ ਸਿਓ ਦੇਵੇ ਜ਼ੋਰ, ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਕੋਈ ਮਿਡਲਮੈਨ ਆਵੇ, ਕੋਈ ਭਗਵਾਨ ਕਾ ਭੇਜਾ ਹੁਆ ਇਨਸਾਨ ਆਏ, ਕੋਈ ਬ੍ਰਹਮ ਗਿਆਨੀ ਜੀ, ਕੋਈ ਸੰਤ ਜੀ, ਕੋਈ ਸਾਧੂ ਜੀ, ਕੋਈ ਬਾਬਾ ਜੀ, ਕੋਈ ਮਿਡਲਮੈਨ ਜੀ ਆਏ ਔਰ ਮੇਰੇ ਕੋਲ ਭਗਵਾਨ ਸੇ ਮਿਲਾ ਦੇ, ਇਸ ਤਰ੍ਹਾਂ ਨਹੀਂ ਹੈ। ਉਸ ਸ਼ਬਦ ਦੀ ਗਹਿਰਾਈ 'ਚ ਵੀ ਜਾ ਕੇ ਪਤਾ ਲੱਗੇਗਾ ਕਿ ਸੱਚ ਦੀ ਸੰਗਤ ਵਿੱਚ ਜਾਓ ਅਤੇ ਸੱਚ ਦੀ ਸੰਗਤ ਵਿੱਚ ਵਿਚਾਰ ਜਿਹੜੀ ਕੀਤੀ ਜਾਏਗੀ, ਜਿਹੜੀ ਸਤਿਗੁਰ ਦੀ ਮਤ ਵਿਜ਼ਡਮ ਡਿਸਕਸ ਕੀਤੀ ਜਾਏਗੀ, ਉਸ 'ਤੇ ਟੁਰਨ ਦੇ ਨਾਲ ਰੱਬ ਨਾਲ ਮੇਲ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਰੱਬ ਤਾਂ ਆਲਰੇਡੀ ਮਿਲਿਆ ਹੋਇਆ, ਵਿਛੜਿਆ ਨਹੀਂ ਹੋਇਆ, ਰੱਬ ਜੀ ਸਾਡੇ ਤੋਂ ਵਿਛੜੇ ਨਹੀਂ ਹੋਏ ਹਨ, ਸਾਡੇ ਅੱਗੇ ਪਿੱਛੇ ਅੰਦਰ ਬਾਹਰ ਉੱਤੇ ਥੱਲੇ ਹਰ ਦਿਸ਼ਾ ਵਿੱਚ ਅਤੇ ਸਾਡੇ ਅੰਦਰ ਸਭ ਜਗ੍ਹਾ ਰੱਬ ਹੀ ਰੱਬ ਹੈ। ਇਹ ਜੋ ਕੁਛ ਕਾਇਨਾਤ ਅਸੀਂ ਸਾਰੀ ਦੇਖ ਰਹੇ ਹਾਂ ਸਾਰੀ ਰੱਬ ਜੀ ਹੈ। ਜੇ ਮੱਛਲੀ ਪਾਣੀ ਵਿੱਚ ਹੋਵੇ ਤਾਂ ਸਾਗਰ ਕਿਹਨੂੰ ਕਹੇਗੀ? ਮੱਛਲੀ ਵਾਸਤੇ ਸਾਗਰ ਤੋਂ ਇਲਾਵਾ ਸਾਗਰ ਸਮੁੰਦਰ ਕੋਈ ਹੋਰ ਕਿਧਰੇ ਥੋੜ੍ਹਾ ਨਾ ਰਹਿੰਦਾ ਹੈ। ਮੱਛਲੀ ਵਾਸਤੇ ਸਾਰਾ ਪਾਣੀ ਚਾਰ ਦਿਸ਼ਾ ਵਿੱਚ ਰੱਬ ਹੈ। ਇਸ ਤਰ੍ਹਾਂ ਅਸੀਂ ਤੂੰ ਦਰਿਆਓ ਦਾਣਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਾਂ, ਇਹ ਸਾਰੀ ਕਾਇਨਾਤ ਰੱਬ ਜੀ ਤੁਹਾਡੀ ਹੈ, ਤੁਸੀਂ ਸਭ ਜਗ੍ਹਾ ਹੋ, ਤੁਸੀਂ ਹਮੇਸ਼ਾ ਆਦਿ ਸੱਚ ਹੋ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਤੁਸੀਂ ਸੱਚ ਹੋ। ਮੇਰਾ ਸਰੀਰ ਖਤਮ ਹੋ ਜਾਏਗਾ, ਤੁਸੀਂ ਰਹੋਗੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਰੱਬ ਜੀ ਦੇ ਕੁਦਰਤ ਵਿੱਚ ਨਿਯਮ ਸਿਸਟਮ ਹਮੇਸ਼ਾ ਰਹੇਗਾ, ਇਨਸਾਨ ਆ ਕੇ ਜਾਂਦੇ ਰਹਿਣਗੇ, ਪਰ ਰੱਬ ਜੀ ਹਮੇਸ਼ਾ ਰਹਿੰਦੇ ਨੇ। ਸੋ ਤੁਸੀਂ ਹੋ, ਮੇਰੇ ਤੋਂ ਵਿਛੜੇ ਨਹੀਂ ਹੋਇਓ, ਪਰ ਮੈਂ ਨਾ ਆਪਣੀ ਇੱਕ ਸੋਚਨੀ ਬਣਾਈ ਹੋਈ ਹੈ, ਜਿਸ ਸੋਚਨੀ ਨਾਲ ਆਈ ਵਾਂਟ ਟੂ ਗੈਟ ਰਿਡ ਫਰੋਮ ਯੂ, ਆਈ ਵਾਂਟ ਯੂ ਟੂ ਬੀ ਐਬਸੈਂਟ, ਮੈਂ ਤੁਹਾਨੂੰ ਗੈਰ ਹਾਜ਼ਰ ਕਰ ਦਿੰਦਾ, ਇਹ ਮੇਰਾ ਔਗੁਣ ਹੈ, ਔਗੁਣੀ ਭਰਿਆ ਸਰੀਰ ਹੈ, ਚਾਹੁੰਦਾ ਮਿਲਣਾ, ਮਹਿਸੂਸ ਕਰਨਾ ਇੱਕ ਮਿਕਤਾ, ਪਰ ਮੇਰੀ ਕੋਈ ਗਲਤੀ ਹੈ। ਅਸੀਂ ਇਹ ਸਮਝਣਾ ਕਿ ਫਰੀਦ ਜੀ ਦਰਅਸਲ ਕੀ ਕਹਿ ਰਹੇ ਨੇ, ਉਹ ਸਮਝਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਛ ਡੈਫੀਨੇਸ਼ਨਸ ਸਿੱਖਾਂਗੇ, ਸੁਣਾਂਗੇ, ਸਮਝਾਂਗੇ, ਤਾਂ ਪਤਾ ਲੱਗਾ ਜਿਵੇਂ ਰੱਤ ਦਾ ਮੈਨਾ ਫਰੀਦ ਜੀ ਜੋ ਕਹਿ ਰਹੇ ਨੇ, ਗੁਰੂ ਸਾਹਿਬ ਨੇ ਖੋਲ੍ਹ ਕੇ ਦੱਸਿਆ ਕਿ ਰੱਤ ਜਿਹੜਾ ਅੰਦਰੋਂ ਲਾਲ ਖੂਨ ਨਿਕਲਦਾ ਉਸਨੂੰ ਨਹੀਂ ਕਹਿੰਦੇ ਨੇ, ਲੋਭ ਨੂੰ ਰੱਤ ਕਹਿੰਦੇ ਨੇ। ਜੋ ਇਨਸਾਨ ਲੋਭੀ ਹੈ ਉਹਦਾ ਖੂਨ ਮਾਨੋ ਰੱਤ ਹੈ, ਲੋਭ ਦੀ ਰੱਤ ਹੈ ਉਹਦੇ ਅੰਦਰ। ਇਸ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਨੂੰ ਅਸੀਂ ਪੁੱਛਦੇ ਹਾਂ, ਅੱਛਾ ਗੁਰੂ ਨਾਨਕ ਸਾਹਿਬ ਤੁਸੀਂ ਕਿਸ ਇਨਸਾਨ ਨੂੰ ਕਹਿੰਦੇ ਹੋ ਜਿੰਦਾ ਹੈ? ਤਾਂ ਮੈਲਾ ਪਹਿਲਾਂ 'ਚ ਕਹਿੰਦੇ ਨੇ ਆਸਾ ਮੈਲਾ ਪਹਿਲਾਂ, ਆਖਾਂ ਜੀਵਾਂ ਵਿਸਰੇ ਮਰ ਜਾਊਂ। ਇੱਕ ਜਗ੍ਹਾ ਕਹਿੰਦੇ ਨੇ ਮਤ ਕੋਈ ਜਾਣੇ ਜਗ ਜੀਵ ਦਾ, ਕੋਈ ਮਤ ਸਮਝਣਾ ਕਿ ਦੁਨੀਆ ਜੀ ਰਹੀ ਹੈ, ਮਤ ਕੋਈ ਜਾਣੇ ਜਗ ਜੀਵ ਦਾ, ਦੂਜਾ ਪਾਏ ਮੁਈ ਆਸ। ਜੇ ਮਨੁੱਖ ਦੇ ਅੰਦਰ ਕੋਈ ਦੂਜਾ ਪਾਏ, ਦੂਜਾ ਭਾਓ ਸੱਚ ਨੂੰ ਪ੍ਰਾਪਤ ਕਰਨ ਦੇ ਬਦਲੇ ਕੁਛ ਝੂਠ ਨਾਲ ਜੁੜ ਜਾਣ ਦੀ ਇੱਛਾ, ਦੂਜਾ ਭਾਓ ਜਦੋਂ ਅਸੀਂ ਆਉਂਦੇ ਹਾਂ ਨਾ, ਇੱਕ ਆਪਣੇ ਸਵਾਏ ਆਏ ਬਹਿ ਗੁਰਾਗੈ, ਜੋ ਬਗਲ ਸਮਾਧ ਲਗਾਈਏ, ਅਸੀਂ ਬਗਲੇ ਵਾਂਗੂ ਆ ਕੇ ਸਮਾਧੀ ਲਾ ਲੈਂਦੇ ਹਾਂ ਗੁਰੂ ਸਾਹਿਬ ਦੇ ਸਾਹਮਣੇ ਆ ਕੇ, ਅਤੇ ਆਪਣੇ ਸਵਾਏ ਵਾਸਤੇ ਆਉਂਦੇ ਹਾਂ, ਆਪਣੀ ਮਨ ਅੰਦਰ ਕੋਈ ਡਿਮਾਂਡ ਹੈ, ਕੋਈ ਮੰਗ ਹੈ, ਉਹਨੂੰ ਦੂਜਾ ਭਾਓ ਕਹਿੰਦੇ ਨੇ। ਪਰ ਮੰਗਣਾ ਮੰਗ ਨਹੀਂ ਕਾ, ਹਰ ਜਸ ਗੁਰ 'ਤੇ ਮੰਗਣਾ ਨਹੀਂ ਮੰਗਦੇ ਹਾਂ, ਆਪਣੀ ਵਡਿਆਈ ਸਿੱਖਾ, ਆਪਣੇ ਚੰਗੇ ਗੁਣ ਸਿੱਖਾ, ਐਸੇ ਮੈਨੂੰ ਗੁਣ ਬਖਸ਼ ਕਿ ਮੈਂ ਆਪਣੇ ਕਰਮਾਂ ਕਰਕੇ ਤੇਰੇ ਤੋਂ ਦੂਰ ਨਾ ਹੋਵਾਂ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਮੈਨੂੰ ਐਸੀ ਜੀਵਨ ਜਾਚ ਸਿਖਾ ਕਿ ਮੈਂ ਤੈਨੂੰ ਹਾਜ਼ਰ ਸਮਝਾਂ। ਇਹ ਜਾਚਨਾ ਬੜੀ ਨਮਰਤਾ 'ਚ ਸਰੈਂਡਰ ਕਰਕੇ ਬੇਨਤੀ ਹੈ। ਸੋ ਹੁਣ ਅਸੀਂ ਅੱਜ ਦੇ ਇਸ ਪਹਿਲੇ ਸ਼ਲੋਕ ਨੂੰ ਜਿਸ ਤਰ੍ਹਾਂ ਕਿ ਲਫਜ਼ੀ ਅਰਥ ਮੈਂ ਗੱਲ ਕਰ ਰਿਹਾ ਸਾਂ ਕਿ ਜੇ ਅਸੀਂ ਤਿੰਨੋਂ ਸ਼ਲੋਕ ਛੇਤੀ ਨਾਲ ਕਰ ਲਏ ਵੀ ਧਨ ਸੁੱਕਾ ਹੋਇਆ ਪਿੰਜਰ ਹੋ ਗਿਆ ਕਾਂ ਤੂੰ ਖਾ ਨਾ ਜੀ ਕਾਂ ਮੇਰੀਆਂ ਚੂੰਡੀਆਂ ਮਾਰ ਮਾਰ ਕੇ ਤਲੀਆਂ ਖਾ ਰਹੇ ਨੇ ਹੁਣ ਪਿਕਚਰ ਵਿੱਚ ਹੈ ਕਾਂ ਨੂੰ ਮਨਾ ਕਰ ਰਹੇ ਨੇ ਹੁਣ ਖਾ ਰਿਹਾ ਕਿ ਮਨਾ ਕਰ ਰਹੇ ਨੇ ਜਿਹੜਾ ਖਾ ਗਿਆ ਉਹਨੂੰ ਮਨਾ ਕਰ ਰਹੇ ਨੇ ਉਹੀ ਵਾਲਾ ਉੱਥੇ ਬੈਠਾ ਪਤਾ ਨਹੀਂ ਕੁਛ ਪਿਕਚਰ 'ਚੋਂ ਗੱਲ ਕਲੀਅਰ ਨਹੀਂ ਆਉਂਦੀ ਫਿਰ ਜਦੋਂ ਸਾਡੇ ਕੋਲ ਬਾਣੀ ਹੈ ਅਸੀਂ ਬਾਣੀ 'ਚ ਖੋਜੀਏ ਤਲੀਆਂ ਕਿਹੜੀਆਂ ਹੁੰਦੀਆਂ ਕਾਂ ਕਿਹੜੇ ਹੁੰਦੇ ਨੇ ਮਨੁੱਖ ਨੂੰ ਕਿਸ ਤਰ੍ਹਾਂ ਠੂੰਗੇ ਮਾਰ ਕੇ ਖਾਂਦੇ ਨੇ ਜੇ ਫਰੀਦ ਜੀ ਨੂੰ ਉਸ ਵੇਲੇ ਖਾ ਗਏ ਸਨ ਜਦਕਿ ਨਹੀਂ ਖਾਧਾ ਸੀ ਪਰ ਅਸੀਂ ਸੋਚਿਓ ਉਸ ਵੇਲੇ ਫਰੀਦ ਜੀ ਨੂੰ ਖਾ ਗਏ ਸਨ ਅੱਜ ਤਾਂ ਕਾਂ ਮੈਨੂੰ ਖਾਂਦੇ ਨਹੀਂ ਨੇ ਤਾਂ ਇਹ ਸ਼ਬਦ ਮੇਰੇ ਵਾਸਤੇ ਨਹੀਂ ਹੈ ਹਾਓ ਵਨ ਪਰਸਨ ਕੈਨ ਰਿਲੇਟ ਦਿਸ ਸ਼ਬਦ ਆਪਣੇ ਨਾਲ ਹਰ ਸ਼ਬਦ ਗੁਰਬਾਣੀ ਦਾ ਹਰ ਪੰਕਤੀ ਹਰ ਲਫਜ਼ ਹਰ ਕੌਨਸੈਪਟ ਹਰ ਐਂਗਲ ਜੋ ਕੁਛ ਵੀ ਗੁਰੂ ਸਾਹਿਬ ਨੇ ਬਾਣੀ 'ਚ ਰਚਿਆ ਹੈ ਉਹ ਸਦੀਵੀ ਸੱਚ ਹੈ ਕਿਉਂਕਿ ਸੱਚ ਪੁਰਾਣਾ ਨਾਂ ਹੀ ਹੈ ਜਦੋਂ ਤੱਕ ਧਰਤੀ 'ਤੇ ਇਨਸਾਨ ਰਹੇਗਾ ਇਨਸਾਨ ਆਪਣੇ 'ਤੇ ਰਿਲੇਟ ਕਰਕੇ ਆਪਣੇ ਨਾਲ ਅਪਲਾਈ ਕਰਕੇ ਬਾਣੀ ਦੇ ਇੱਕ ਇੱਕ ਸ਼ਬਦ 'ਚੋਂ ਆਪਣੇ ਜੀਵਨ ਨੂੰ ਉੱਚਾ ਕਰ ਸਕਦਾ ਹੈ ਭਾਵੇਂ ਜਿਸ ਮਰਜ਼ੀ ਮਜ਼ਹਬ ਦਾ ਹੋਵੇ ਆਪਣਾ ਜੀਵਨ ਉੱਚਾ ਕਰ ਸਕਦਾ ਹੈ ਆਪਣੇ ਔਗੁਣਾਂ ਨੂੰ ਡਾਇਗਨੋਜ਼ ਕਰ ਸਕਦਾ ਹੈ ਤਾਂ ਜੇ ਅਸੀਂ ਸਿੰਪਲੀ ਕਹਿ ਦਈਏ ਵੀ ਤਾਂ ਸੁੱਕਾ ਹੋਇਆ ਪਿੰਜਰ ਹੋ ਗਿਆ ਅਤੇ ਫਰੀਦ ਜੀ ਕਹਿ ਰਹੇ ਨੇ ਦੇਖੋ ਹੁਣੇ ਤੱਕ ਰੱਬ ਨਹੀਂ ਆਇਆ ਕਾਂ ਤਾਂ ਸਭ ਕੁਛ ਖਾ ਗਿਆ ਇਸ ਕਾਂ ਨੂੰ ਕਹਿ ਰਿਹਾ ਥੋੜ੍ਹੀ ਦੇਰ ਠਹਿਰ ਜਾ ਦੇਖ ਹੁਣੇ ਤੱਕ ਰੱਬ ਨਹੀਂ ਆਇਆ ਦੈਟ ਮੀਨਸ ਰੱਬ ਜੀ ਐਬਸੈਂਟ ਹਨ ਅਤੇ ਅਸੀਂ ਕਹਿ ਰਹੇ ਹਾਂ ਕਣਕਣਵੇਂ ਭਗਵਾਨ ਅਸੀਂ ਕਹਿ ਰਹੇ ਗੋਡ ਇਜ਼ ਓਮਨੀ ਪ੍ਰੈਜੈਂਟ ਮਤਲਬ ਅਸੀਂ ਆਪ ਹੀ ਡੁਐਲਿਟੀ 'ਚ ਗੁਆਚੇ ਹੋਏ ਹਾਂ ਸਾਨੂੰ ਖੁਦ ਹੀ ਨਹੀਂ ਕਲੀਅਰ ਕਿ ਰੱਬ ਜੀ ਗਾਇਬ ਵੀ ਹੋ ਜਾਂਦੇ ਨੇ ਜਿਵੇਂ ਸਾਨੂੰ ਕੋਈ ਗੁਰਦੁਆਰੇ ਆ ਕੇ ਸੁਣਾ ਜਾਏ ਜੀ ਦੇਖੋ ਨਾਮਦੇਵ ਜੀ ਦਾ ਫੁਲਕਾ ਖਾਣ ਆਏ ਸਨ ਰੱਬ ਜੀ ਤਾਂ ਨਾਮਦੇਵ ਜੀ ਨੂੰ ਪਤਾ ਨਹੀਂ ਸੀ ਉਹਨਾਂ ਫੁਲਕੇ ਪਕਾ ਕੇ ਰੱਖੇ ਉਹ ਦੇਖੋ ਜੀ ਕੁੱਤਾ ਆਇਆ ਕੁੱਤਾ ਫੁਲਕਾ ਲੈ ਗਿਆ ਨਾਮਦੇਵ ਜੀ ਪਿੱਛੇ ਘਿਓ ਲੈ ਕੇ ਨਸੇ ਰੱਬ ਜੀ ਦੇਖੋ ਫੁਲਕਾ ਚੋਪੜਿਆ ਨਹੀਂ ਉਹਨਾਂ ਨੂੰ ਕੁੱਤੇ 'ਚੋਂ ਰੱਬ ਜੀ ਨਜ਼ਰ ਆਏ ਫੁਲਕੇ 'ਚ ਨਜ਼ਰ ਨਹੀਂ ਆਏ ਆਪਣੇ ਅੰਦਰੋਂ ਨਜ਼ਰ ਨਹੀਂ ਆਏ ਅਤੇ ਰੱਬ ਜੀ ਵਿਛੜ ਵੀ ਗਏ ਸਨ ਰੱਬ ਜੀ ਅਸੀਂ ਖੇਡਾਂ ਨਹੀਂ ਕਰਦੇ ਹਾਂ ਰੱਬ ਜੀ ਮਨੁੱਖ ਨੂੰ ਪਿਆਰ ਕਰਦੇ ਨੇ ਮਨੁੱਖ ਦੇ ਹਿਰਦੇ 'ਚ ਵਸਦੇ ਨੇ ਸਿਰਫ ਮਨੁੱਖ ਨੂੰ ਸਤਿਗੁਰ ਦੀ ਮੱਤ ਦੇ ਕੇ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਰਿਅਲਾਈਜ਼ ਕਰ ਸੋ ਰੱਬ ਜੀ ਵੱਖਰੇ ਵੱਖਰੇ ਰੂਪ ਨਹੀਂ ਧਾਰਦੇ ਨੇ ਸੋ ਮੁੱਖ ਚਲੋ ਜਿਤ ਕਹੋ ਠਾਕੁਰ ਜੋਨੀ ਰੱਬ ਜੀ ਇਸ ਤਰ੍ਹਾਂ ਕਦੇ ਕੁੱਤਾ ਬਣ ਕੇ ਕਦੇ ਘੋੜਾ ਬਣ ਕੇ ਕਦੇ ਕਿੱਥੇ ਸੁਲਤਾਨ ਬਣ ਕੇ ਤਾਂ ਕਦੇ ਕਿੱਥੇ ਪਠਾਨ ਬਣ ਕੇ ਘੋੜੀ 'ਤੇ ਚੜ੍ਹ ਕੇ ਇਸ ਤਰੀਕੇ ਨਾਲ ਨਹੀਂ ਆਉਂਦੇ ਨੇ ਜਿਸ ਤਰ੍ਹਾਂ ਅਸੀਂ ਸ਼ਬਦ ਪੜ੍ਹਿਆ ਸੀ ਹੱਲੇ ਆਰਾਂ ਖੁਸ਼ਖਬਰੀ ਉਹਦੇ ਨਾਲ ਵੀ ਕਹਾਣੀ ਜੋੜੀ ਹੋਈ ਹੈ ਕਿ ਫਲਾਣੀ ਜਗ੍ਹਾ ਇਸ ਤਰ੍ਹਾਂ ਅਚਾਨਕ ਰੱਬ ਜੀ ਆਏ ਸਨ ਘੋੜੀ 'ਤੇ ਬੈਠੇ ਸਨ ਸਾਰੀ ਉਹ ਕੈਸੇਟ ਹੈ ਤੁਸੀਂ ਉਸਨੂੰ ਸੁਣਨਾ ਕਿ ਕੀ ਖੁਸ਼ਖਬਰੀ ਹੈ ਨੀਕੀ ਤੇਰੀ ਬੇਗਾਰੀਆਂ ਲੇ ਤੇਰਾ ਨਾਂ ਉਹ ਵਾਲਾ ਕੋਈ ਵੀ ਕੰਮ ਜਦੋਂ ਮੈਂ ਕਰਦਾ ਜਿਹੜਾ ਵੀ ਦੁਨੀਆ ਦਾ ਕੰਮ ਜਿਹਦੇ ਵਿੱਚ ਤੈਨੂੰ ਯਾਦ ਰੱਖਿਆ ਜਾਂਦਾ ਹੈ ਉਹ ਬੇਗਾਰੀਆਂ ਉਹ ਕੰਮ ਨੀਕੇ ਹਨ ਚੰਗੇ ਹਨ ਅਤੇ ਰੱਬ ਨਾਲ ਇੱਕ ਮਿਕਤਾ ਦਾ ਇੰਨਾ ਪਿਆਰਾ ਸ਼ਬਦ ਹੈ ਉਹ ਅਸੀਂ ਉਹ ਕਹਾਣੀ ਵਿੱਚ ਲਗਾ ਦਿੱਤਾ ਇੱਕ ਜਗ੍ਹਾ ਕਿਸੇ ਦਿਨ ਰੱਬ ਜੀ ਘੋੜੀ 'ਤੇ ਆਏ ਸਨ ਹੁਣ ਜੇਕਰ ਅਸੀਂ ਇਹ ਕਹਿ ਦਈਏ ਕਿ ਵੀ ਬੇਨਤੀ ਕੀਤੀ ਜਾ ਰਹੀ ਹੈ ਵੀ ਮੈਨੂੰ ਰੱਬ ਜੀ ਐਬਸੈਂਟ ਹਨ ਕਾਂ ਦੇਖ ਤੂੰ ਖਾ ਨਾ ਜਾਈ ਮੈਨੂੰ ਪਿਰ ਨੂੰ ਮਿਲਣ ਦੀ ਆਸ ਹੈ ਇਹ ਅੱਖਾਂ ਸਿਰਫ ਨਾ ਖਾ ਲਈ ਕਿਸੇ ਮੈਡੀਕਲ ਡਾਕਟਰ ਨੂੰ ਪੁੱਛ ਲਓ ਕਿ ਜੇ ਇਸ ਬਾਡੀ ਦਾ ਸਾਰਾ ਮਾਸ ਖਾਧਾ ਜਾਏ ਇਹਨਾਂ ਅੱਖਾਂ ਨੂੰ ਕਿੱਥੋਂ ਰੋਸ਼ਨੀ ਮਿਲੇਗੀ ਇਹਨਾਂ ਅੱਖਾਂ ਦੇ ਅੰਦਰ ਪਾਣੀ ਕਿੱਥੋਂ ਆਏਗਾ ਇਹ ਹੰਝੂ ਕਿੱਥੋਂ ਆਉਣਗੇ ਪਿੱਛੋਂ ਬਾਡੀ ਸਿਸਟਮ ਇਸ ਸੈਕਰੀਟ ਹੁੰਦੇ ਨੇ ਜਿਉਂ ਜਿਉਂ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਸਾਡੇ ਹੱਸੀ ਕੇ ਆਂਸੂ ਆਉਂਦੇ ਨੇ ਸਾਡਾ ਬ੍ਰੇਨ ਖੁਸ਼ ਹੁੰਦਾ ਤਾਂ ਉਹ ਹੱਸੀ ਕੇ ਆਂਸੂ ਹੋਰ ਆਉਂਦੇ ਹਨ ਅਸੀਂ ਉਦਾਸ ਹਾਂ ਦੁਖੀ ਹਾਂ ਡਿਪਰੈਸਡ ਹਾਂ ਗਮੀ ਕੇ ਆਂਸੂ ਕੁਛ ਹੋਰ ਹੁੰਦੇ ਹਨ ਇਸ ਤਰ੍ਹਾਂ ਹੀ ਅਸੀਂ ਇੱਕ ਸ਼ਬਦ ਪੜ੍ਹ ਰਹੇ ਸਾਂ ਨੈਨੋ ਨੀਰ ਬਹਿ ਤਨ ਖੀਨਾ ਤਾਂ ਅਸੀਂ ਉਹਦੇ 'ਚ ਸਮਝਿਆ ਕਿ ਸੰਤੋਖ ਦੇ ਆਂਸੂ ਵੀ ਆਉਂਦੇ ਨੇ ਤ੍ਰਿਸ਼ਨਾ ਦਾ ਜਲ ਵੀ ਆਉਂਦਾ ਹੈ ਤ੍ਰਿਸ਼ਨਾ ਦੇ ਆਂਸੂ ਵੀ ਆਉਂਦੇ ਨੇ ਰੱਜ ਨਾ ਕੋਈ ਜੀਵਿਆ ਵਾਲਾ ਡਿਸਸੈਟਿਸਫੈਕਸ਼ਨ ਵਾਲੇ ਆਂਸੂ ਵੀ ਆਉਂਦੇ ਨੇ ਔਰ ਫਿਰ ਹਿਪੋਕ੍ਰੇਸੀ ਦੇ ਆਂਸੂ ਵੀ ਆਉਂਦੇ ਨੇ ਜਿਸ ਨੂੰ ਕਹਿੰਦੇ ਨੇ ਮਗਰ ਮੱਛ ਕੇ ਆਂਸੂ ਹਿਪੋਕ੍ਰੇਟ ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਕੇ ਔਰ ਜਿਸ ਦਿਨ ਸਾਨੂੰ ਸਾਡੇ ਬੱਚਿਆਂ ਬਾਰੇ ਸਹੀ ਮਿਹਨਤ ਦਰਦ ਜਾਗ ਪਏਗਾ ਨਾ ਅਸੀਂ ਉਹਨੂੰ ਪ੍ਰਿਓਰਿਟੀ ਦੇਣੀ ਸ਼ੁਰੂ ਕਰ ਦਿਆਂਗੇ ਪਰ ਸਾਡੀ ਪ੍ਰਿਓਰਿਟੀ ਹੈ ਬੱਚੇ ਪੜ੍ਹ ਜਾਣ ਸਾਡੀ ਪ੍ਰਿਓਰਿਟੀ ਹੈ ਮੇਰਾ ਮਕਾਨ ਬਣ ਜਾਏ ਸਾਡੀ ਪ੍ਰਿਓਰਿਟੀ ਹੈ ਮੈਂ ਤਾਂ ਕੰਮ 'ਤੇ ਜਾਣਾ ਸਾਡੀ ਪ੍ਰਿਓਰਿਟੀ ਹੈ ਵੀ ਮੰਮੀ ਨੇ ਕਿੱਟੀ 'ਤੇ ਜਾਣਾ ਬੱਚੇ ਸਵਰ ਜਾਣ ਇਹਦਾ ਮਤਲਬ ਬੱਚੇ ਸਵਰ ਜਾਣ ਦੀ ਪ੍ਰਿਓਰਿਟੀ ਨਹੀਂ ਹੈ ਸੋ ਸਾਡੀ ਜਦੋਂ ਪ੍ਰਿਓਰਿਟੀ ਨਹੀਂ ਹੈ ਉਹ ਅਸੀਂ ਮਗਰ ਮੱਛ ਕੇ ਆਂਸੂ ਰੋ ਰਹੇ ਹੁੰਦੇ ਹਾਂ ਉਸ ਵੇਲੇ ਜਿਸ ਇਨਸਾਨ ਨੂੰ ਪਤਾ ਲੱਗ ਜਾਂਦਾ ਹੈ ਕਿ ਬਸ ਹੁਣ ਮੈਂ ਸਮਾਂ ਜ਼ਾਇਆ ਨਹੀਂ ਕਰਨਾ ਉਹ ਉੱਠ ਪੈਂਦਾ ਉਹ ਮਗਰਮੱਛ ਵਾਲੇ ਆਸੂ ਪਹੁੰਚ ਦਿੰਦਾ, ਟਰੁੱਥਫੁੱਲ ਲਿਵਿੰਗ ਵਿੱਚ ਆ ਜਾਂਦਾ। ਇਹ ਦੋਏ ਨੈਨਾ ਮਤ ਛੂਹੋ, ਤਾਂ ਅਸੀਂ ਇਸ ਦੇ ਮੀਨਿੰਗ ਸੁਣਦੇ ਹਾਂ ਕਿ ਵੀ ਕਹਿ ਰਹੇ ਨੇ ਇਹ ਸਿਰਫ਼ ਇਹ ਦੋ ਅੱਖਾਂ ਨੂੰ ਨਾ ਟੱਚ ਕਰੀ, ਉਹ ਇਹ ਕਾਂ ਕਿਉਂਕਿ ਮੈਨੂੰ ਇਹਨਾਂ ਨਾਲ ਪਿਰ ਨੂੰ ਦੇਖਣ ਦੀ ਆਸ ਹੈ। ਕਾਗਾ ਚੂੰਡ ਨਾ ਪਿੰਜਰਾ ਬਸਿਆ ਤਾਂ ਉੱਡਰ ਜਾਏ, ਜਿੱਤ ਪਿੰਜਰਾ ਮੇਰਾ ਸ਼ੋਭ ਉਸੇ ਮਾਸ ਨਾ ਤਿੱਦੂ ਖਾਏ, ਬਸ ਉੱਥੋਂ ਮਾਸ ਨਾ ਖਾਈ। ਇਹ ਮੀਨਿੰਗ ਹੋ ਗਏ ਉਸ ਪਿਕਚਰ ਮੁਤਾਬਕ, ਫਰੀਦ ਜੀ ਨਾਲ ਹੋਇਆ ਹੋਣਾ ਤਾਂ ਹੁਣ ਅਸੀਂ ਅੱਜ ਰਿਲੇਟ ਹੀ ਨਹੀਂ ਕਰ ਪਾ ਰਹੇ ਹਾਂ। ਪਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਮੈਂ ਅਮਰੀਕਾ ਆਪਣੇ ਸਟੋਰ 'ਤੇ ਖੜ੍ਹਾ ਸੀ ਤਾਂ ਇੱਕ ਨੌਜਵਾਨ ਮੇਰੇ ਕੋਲ ਆਇਆ ਕੁਛ ਸਮਾਨ ਲੈਣ, ਅਤੇ ਮੈਂ ਉਸਨੂੰ ਪੁੱਛਿਆ ਤੂੰ ਇਹ ਸਮਾਨ ਲੈ ਕੇ ਕਿੱਥੇ ਜਾਏਗਾ? ਕਹਿੰਦਾ ਮੈਂ ਕੈਲੀਫੋਰਨੀਆ ਜਾਵਾਂਗਾ। ਮੈਂ ਕਿਹਾ ਨਿਊਯਾਰਕ ਤੋਂ ਕੈਲੀਫੋਰਨੀਆ ਕਿਉਂ ਜਾਏਗਾ? ਕਹਿੰਦਾ ਮੈਂ ਉੱਥੇ ਨਾ ਸ਼ੇਕਸਪੀਅਰ ਉੱਤੇ PhD ਕਰਨ ਜਾ ਰਿਹਾ। ਮੈਂ ਕਿਹਾ ਵਾਈ ਵਾਈ ਔਨ ਸ਼ੇਕਸਪੀਅਰ? ਕਹਿੰਦਾ ਅਸੀਂ ਨਾ ਉੱਥੇ ਸ਼ੇਕਸਪੀਅਰ ਦੇ ਇੱਕ ਇੱਕ ਲਫ਼ਜ਼, ਇੱਕ ਇੱਕ ਸੈਂਟੈਂਸ, ਇੱਕ ਇੱਕ ਸਟੋਰੀ ਨੂੰ ਠੀਕ ਤਰੀਕੇ ਨਾਲ ਸਮਝਾਂਗੇ ਕਿ ਸ਼ੇਕਸਪੀਅਰ ਕੀ ਦੱਸਣਾ ਚਾਹੁੰਦਾ ਦੁਨੀਆ ਨੂੰ। ਇਸ ਤਰ੍ਹਾਂ ਕਾਸ਼ ਸਾਡਾ ਵੀ ਦਿਲ ਕਰੇ ਫਰੀਦ ਜੀ ਕੀ ਕਹਿਣਾ ਚਾਹੁੰਦੇ ਹਨ, ਫਰੀਦ ਜੀ ਦੀ ਇਹ ਰਮਜ਼ ਕੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਸਾਰੀ ਦੁਨੀਆ ਨੂੰ ਕੀ ਸਮਝਾਉਣਾ ਚਾਹੁੰਦੇ ਨੇ? ਉਹ ਬੋਲੀ ਨੂੰ ਤਾਂ ਸਮਝੀਏ, ਉਹ ਬੋਲੀ ਨੂੰ ਸਮਝਣ ਵਾਸਤੇ ਸਾਨੂੰ ਮੈਟਾਫਰਸ ਸਮਝਣੇ ਪੈਣਗੇ, ਗੁਰਬਾਣੀ ਅੰਦਰ ਲਿਖੇ ਨੇ ਈਡੀਅਮਸ ਫਰੇਜ਼ਿਸ ਸਮਝਣੇ ਪੈਣਗੇ, ਉਹ ਅਖਾਣ ਸਮਝਣੇ ਪੈਣਗੇ। ਔਰ ਜਿਸ ਲੈਂਗੁਏਜ ਵਿੱਚ ਉਸਨੂੰ ਉਚਾਰਿਆ ਗਿਆ ਉਹਨਾਂ ਨੂੰ ਕਹਿੰਦੇ ਸਪੀਕਿੰਗ ਇਨ ਵਰਨੈਕੂਲਰ, ਉਹ ਵਰਨੈਕੂਲਰ ਦੀ ਬੋਲੀ ਜਿਸਨੂੰ ਪ੍ਰੋਡਾਵਾਦ ਕਹਿੰਦੇ ਨੇ ਉਹ ਸਮਝਣੇ ਪੈਣਗੇ। ਕਿਉਂਕਿ ਤੁਸੀਂ ਨੋਟਿਸ ਕਰਨਾ, ਸਾਹਮਣੇ ਬਿਠਾ ਕੇ ਕਾਂ ਨਾਲ ਗੱਲਾਂ ਕਰੋ, ਕਾਂ ਨੂੰ ਨਹੀਂ ਸਮਝ ਆਉਂਦੀਆਂ। ਸੋ ਜ਼ਰੂਰ ਕੋਈ ਗੱਲ ਹੈ, ਜਦੋਂ ਇਸ ਦੀ ਗਹਿਰਾਈ ਵਿੱਚ ਅਸੀਂ ਡਵੈਲ ਕੀਤਾ ਤਾਂ ਮਹਿਸੂਸ ਹੋਇਆ ਉਚਾਰਨ ਕਰਨ ਵੇਲੇ ਕਾਗਾ ਨਹੀਂ ਹੈ, ਕਾਗਾਂ ਪਲੂਰਲ, ਕਾਂ ਪਲੂਰਲ ਸੈਂਸ ਵਿੱਚ, ਬਹੁ ਵਚਨ ਵਿੱਚ ਕਾਵਾਂ ਨੇ, ਤਾਂ ਕਾਵਾਂ ਨੇ ਮੀਨਸ ਕਾਵਾਂ ਥਰਡ ਪਰਸਨ ਹੋ ਗਿਆ, ਕਾਂ ਪ੍ਰੈਜੈਂਟ ਨਹੀਂ ਹੈ, ਜਿਹੜਾ ਬਰਡ ਕਾਂ ਹੁੰਦਾ ਹੈ ਉਹ ਪ੍ਰੈਜੈਂਟ ਨਹੀਂ ਹੈ। ਕਾਵਾਂ ਨੇ ਕਾਗਾਂ ਕਰੰਗ ਟੰਡੋਲਿਆ, ਕਊਓ ਨੇ ਮੇਰਾ ਇਹ ਸਾਰਾ ਸਰੀਰ ਡੰਡੋਲ ਕੇ, ਢੂੰਡ ਢੂੰਡ ਕੇ, ਚੂੰਡ ਚੂੰਡ ਕੇ, ਫਰੋਲ ਫਰੋਲ ਕੇ ਸਗਲਾ ਖਾਇਆ ਮਾਸ, ਇਸ ਮੇ ਸੇ ਖਾ ਗਏ ਮਾਸ। ਉਹ ਕਾਂ ਕਿਹੜੇ ਨੇ, ਉਹ ਮਾਸ ਕਿਹੜਾ ਜਿਹੜਾ ਖਾ ਜਾਂਦੇ ਨੇ? ਕਾਸ਼ ਅਸੀਂ ਇਹ ਗੁਰਬਾਣੀ 'ਚ ਸਮਝਦੇ ਜਾਈਏ। ਹੁਣ ਗੁਰਬਾਣੀ ਵਿੱਚ ਮੈਟਾਫਰਸ ਵਰਤੇ ਜਾਂਦੇ ਨੇ ਸਪੀਕਿੰਗ ਇਨ ਵਰਨੈਕੂਲਰ, ਲਿਖਣ ਦਾ ਢੰਗ ਕਿਸ ਤਰ੍ਹਾਂ? ਗੁਰੂ ਸਾਹਿਬ ਕਹਿੰਦੇ ਨੇ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ। ਪਸ਼ੂ ਕੋ ਦੇਖੋ, ਪਸ਼ੂ ਫਰਜ਼ ਕਰੋ ਗਾਂ ਹੈ, ਮੱਝ ਹੈ, ਬੱਕਰੀ ਹੈ, ਖੜ ਖਾਵੇਂ, ਪੇੜ ਪੌਦੇ ਪੱਤੇ ਖਾਂਦੇ ਨੇ, ਚਾਰਾ ਖਾਂਦੇ ਨੇ, ਖੜ ਖਾਵੇਂ ਅੰਮ੍ਰਿਤ ਦੇ, ਦੁੱਧ ਦਿੰਦੇ ਨੇ, ਕਿੰਨਾ ਚੰਗਾ ਕੰਮ ਕਰਦਾ ਹੈ। ਪਰ ਹੁਣ ਸਾਡੇ ਨਾਲ ਕੰਪੇਅਰ ਕਰਦੇ ਨੇ, ਨਾਮ ਵੀ ਹੋਣੇ ਆਦਮੀ ਜਿਹੜੇ ਸੱਚ ਨਾਲ ਨਹੀਂ ਜੁੜਦੇ ਨੇ, ਇਨਸਾਨ ਤ੍ਰਿਗ ਜੀਵਨ ਕਰਮ ਕਰੇਣ। ਇਨਸਾਨ ਨੂੰ ਦੇਖੋ, ਚੰਗੀ ਭਲੀ ਰੋਟੀ ਖਾਂਦਾ, ਏਅਰ ਕੰਡੀਸ਼ਨ ਵਿੱਚ ਬੈਠਦਾ, ਕਾਰ ਵਿੱਚ ਬੈਠਦਾ, ਚੰਗੀ ਚੰਗੀ ਖੁਸ਼ਬੂ ਲਗਾਉਂਦਾ, ਚੰਗੇ ਚੰਗੇ ਕੱਪੜੇ ਪਾਉਂਦਾ, ਫਿਰ ਵੀ ਕੀ ਕਰਦਾ? ਤ੍ਰਿਗ ਜੀਵਨ ਕਰਮ ਕਰੇਣ। ਗੁਰਮੰਤਰ ਹੀਣਸਯ ਜੋ ਪ੍ਰਾਣੀ ਤ੍ਰਿਗੰਤ ਜੋਨ ਪ੍ਰਿਸ਼ਟਣ ਹੈ, ਉਹਨੂੰ ਕਹਿੰਦੇ ਨੇ ਜਿਸਨੇ ਸੱਚ ਨਹੀਂ ਲਿਆ ਉਹਦਾ ਜੀਵਨ ਤ੍ਰਿਗਾਕਾਰ ਹੈ, ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲਖਲੈ। ਉਹ ਕਾਂ ਦੀ ਨਿਆਈ, ਕੁੱਤੇ ਦੀ ਨਿਆਈ, ਖੋਤੇ ਦੀ ਨਿਆਈ, ਸੱਪ ਦੀ ਨਿਆਈ ਹੈ ਜਿਹੜਾ ਇਨਸਾਨ ਸੱਚ ਨਾਲ ਨਹੀਂ ਜੁੜਦਾ। ਇਹਦਾ ਮਤਲਬ ਸਾਡੀ ਤੁਲਨਾ ਕੀਤੀ ਜਾਂਦੀ ਹੈ ਉਹਨਾਂ ਜੀਵਾਂ ਜਨਤਾ ਦੇ ਨਾਲ। ਇੱਥੇ ਤੱਕ ਹੀ ਨਹੀਂ, ਜੇ ਮੇਰੀ ਬਿਰਤੀ ਕਾਂ ਵਾਲੀ ਬਣ ਗਈ ਹੈ ਤਾਂ ਮੈਂ ਹਾਂ ਮਨੁੱਖ, ਦੇਖਣੇ ਮੇਂ ਮੈਂ ਮਨੁੱਖ ਲਗੂੰਗਾ ਪਰ ਕੰਮ ਮੈਂ ਕਾਂ ਵਾਲੇ ਕਰਾਂਗਾ। ਅਤੇ ਜੇ ਅਸੀਂ ਦੁਆਰੈ ਦੁਆਰ ਸਵਾਨ ਜੋ ਡੋਲਤ ਨੈ ਸੁਧ ਰਾਮ ਭਜਨ ਕੀ, ਤਾਂ ਮੈਂ ਕੁੱਤੇ ਵਾਂਗੂ ਜੀਵਨ ਬਿਤਾ ਰਿਹਾ ਹਾਂ ਇਨਸਾਨ। ਇਸ ਨੂੰ ਗੁਰਬਾਣੀ 'ਚ ਕਹਿੰਦੇ ਨੇ ਪਸ਼ੂ ਮਾਣਸ ਚੰਮ ਪਲੇਟੇ ਅੰਦਰੋਂ ਕਰ ਲਿਆ। ਅਸੀਂ ਹਾਂ ਪਸ਼ੂ, ਸੱਪ ਕਾਂ ਇਲ ਬਿਰਤੀ, ਅਤੇ ਬਾਹਰੋਂ ਨਾ ਅਸੀਂ ਇਨਸਾਨ ਵਾਲਾ ਚਮੜਾ ਲਪੇਟਿਆ ਹੋਇਆ ਹੈ। ਇਹ ਸਪੀਕਿੰਗ ਇਨ ਵਰਨੈਕੂਲਰ ਹੈ, ਪ੍ਰੋਡਾਵਾਦ ਦਾ ਢੰਗ ਹੈ ਗੁਰਬਾਣੀ ਦਾ। ਆਮ ਤੌਰ 'ਤੇ ਤੁਲਨਾ ਕੀਤੀ ਜਾਂਦੀ ਹੈ ਕਿ ਜਿਹੜੇ ਹੰਸ ਹੁੰਦੇ ਨੇ ਉਹ
ਕਰੋ। ਜਿਸ ਸਰੋਵਰ 'ਤੇ ਬੈਠਦੇ ਨੇ ਉੱਥੋਂ ਬੈਠ ਕੇ ਹੀਰੇ ਮੋਤੀ ਚੁੱਕਦੇ ਨੇ, ਪਰ ਕਾਂ ਇੱਲਾਂ ਮੁਰਦਾਰ ਖਾਂਦੇ ਨੇ। ਅਸੀਂ ਵੀ ਸੱਚ ਦੇ ਸਥਾਨ 'ਤੇ ਬੈਠ ਕੇ ਨਿੰਦਾ ਵਰਗੇ ਮੁਰਦਾਰ ਖਾਂਦੇ ਹਾਂ, ਗੰਦਗੀ ਖਾਂਦੇ ਹਾਂ। ਫਰਕ ਸਮਝੀਏ ਕਿ ਮੇਰਾ ਜੀਵਨ ਕੀ ਹੈ, ਮੇਰਾ ਜੀਵਨ ਕਾਂ ਵੱਲ ਹੈ, ਮੇਰਾ ਜੀਵਨ ਇਲ ਵੱਲ ਹੈ। ਨਹੀਂ, ਮਨੂ ਤਾਂ ਕਹਿ ਰਹੇ ਨੇ ਕਿ ਤੇਰਾ ਜੀਵਨ ਹੰਸ ਵੱਲ ਆਉਣਾ ਚਾਹੀਦਾ। ਅਤੇ ਹੁਣ ਇਸ ਸ਼ਲੋਕ ਵਿੱਚ ਅਸੀਂ ਇਹ ਜਿਹੜਾ ਮੈਂ ਤੁਹਾਡੇ ਨਾਲ ਵਰਨੈਕੂਲਰਸ ਡਿਸਕਸ ਕੀਤੇ ਨੇ, ਇਹਨਾਂ ਬਾਰੇ ਅਸੀਂ ਵਰਨੈਕੂਲਰਸ, ਉਸ ਮੈਟਾਫਰ, ਉਸ ਪ੍ਰੋਡਾਵਾਦ, ਉਸ ਬੋਲੀ ਦੀ ਗਹਿਰਾਈ ਵਿੱਚ ਜਾਵਾਂਗੇ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਜੇਕਰ ਉਹ ਸਮਝ ਆ ਜਾਏ ਔਰ ਇਨਸਾਨ ਉਸ ਮੁਤਾਬਕ ਜੀਣ ਲੱਗ ਪਵੇ ਤਾਂ ਉਸਨੂੰ ਕਹਿੰਦੇ ਨੇ ਸਪਿਰਿਚੁਅਲ ਇਨਸਾਨ, ਧਾਰਮਿਕ ਇਨਸਾਨ, ਫੁੱਲ ਆਫ ਸਪਿਰਿਚੁਐਲਿਟੀ ਵਾਲਾ ਮਨੁੱਖ ਜਿਹਦੇ ਵਿੱਚ ਕੁੱਟ ਕੁੱਟ ਕੇ ਇਨਸਾਨੀਅਤ ਭਰੀ ਹੁੰਦੀ ਹੈ। ਸੋ ਅੱਜ ਕਹਿੰਦੇ ਨੇ ਫਰੀਦਾ ਤਨ ਸੁੱਕਾ। ਇਹ 3 ਸਟੇਜਿਸ ਨੇ, 90, 91, 92। 90ਵਾਂ ਸ਼ਲੋਕ ਪਹਿਲੀ ਸਟੇਜ ਹੈ ਅਤੇ 3 ਸਟੇਜ ਤੱਕ ਅਸੀਂ ਪਹੁੰਚਣਾ ਹੈ। ਕਹਿੰਦੇ ਨੇ ਫਰੀਦਾ ਤਨ ਸੁੱਕਾ ਪਿੰਜਰ ਥੀਆ। ਹੁਣ ਜਿਸਦਾ ਸਾਰਾ ਤਨ ਸੁੱਕ ਜਾਏ, ਬਿਲਕੁਲ ਪਿੰਜਰ ਹੋ ਜਾਏ, ਸਕੈਲੇਟਨ ਜਿਸਾ ਭੂਤ ਪ੍ਰੇਤ ਦਿਖਾਉਂਦੇ ਹਨ, ਜਾਂ ਕਦੀ ਕਿੱਥੇ ਡੇਂਜਰ ਲਿਖਿਆ ਹੋਵੇ, ਕਿਤਨੇ ਹਜ਼ਾਰ ਕੀ ਅਸੀਂ ਵੋਲਟ ਕਾ ਕਰੰਟ ਆਤਾ ਹੈ, ਉੱਥੇ ਬਣਿਆ ਹੁੰਦਾ ਅਸਾਂ ਸਕੈਲੇਟਨ ਡਰਾਵਨਾ ਜਿਹਾ। ਉਹ ਕੋਈ ਬੋਲਦਾ, ਪਰ ਇਹ ਤਾਂ ਕਹਿ ਰਹੇ ਨੇ ਮੇਰਾ ਤਨ ਸੁੱਕਾ ਹੋ ਚੁੱਕਾ ਹੈ, ਪਿੰਜਰ ਹੋ ਚੁੱਕਾ ਹੋਇਆ। ਉਹ ਕਿਹੜਾ ਹੈ ਪਿੰਜਰ? ਫਿਰ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈਣਾ ਪਏਗਾ, ਸਮਝਣਾ ਪਏਗਾ ਇਸ ਡੈਫੀਨੇਸ਼ਨ ਨੂੰ। ਗੁਰਬਾਣੀ ਵਿੱਚ ਸੁੱਕਾ ਤਨ ਕਿਹਨੂੰ ਕਹਿੰਦੇ ਨੇ, ਪਿੰਜਰ ਕਿਸ ਨੂੰ ਕਹਿੰਦੇ ਨੇ? ਹੁਣ ਕਹਿੰਦੇ ਨੇ ਫਰੀਦਾ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਸ ਤਨ ਬਿਰਹੂ ਨਾ ਉਪਜੈ। ਜਿਸ ਤਨ ਦੇ ਅੰਦਰ ਇਹ ਬਿਰਹਾ ਨਹੀਂ ਨਾ ਪੈਦਾ ਹੋਇਆ ਕਿ ਮੈਂ ਰੱਬੀ ਇਕਮਿਕਤਾ ਪ੍ਰਾਪਤ ਕਰਨੀ ਹੈ, ਮੈਂ ਰੱਬੀ ਇਕਮਿਕਤਾ ਮਹਿਸੂਸ ਕਰਨੀ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ ਸਮਝਣਾ। ਜਿਸ ਮਨ ਦੇ ਅੰਦਰ ਇਹ ਇੱਛਾ ਨਹੀਂ ਨਾ ਜਾਗੀ, ਜਿਸ ਤਨ ਬਿਰਹੂ ਨਾ ਉਪਜੈ, ਸੋ ਤਨ ਜਾਣ ਮਸਾਣ। ਉਹ ਗ੍ਰੇਵਯਾਰਡ ਹੈ, ਉਹ ਸ਼ਮਸ਼ਾਨ ਭੂਮੀ ਹੈ ਇਨਸਾਨ, ਉਹ ਟੁੱਟਦਾ ਫਿਰਦਾ ਲਾਸ਼ ਹੈ। ਇਹਦਾ ਮਤਲਬ ਇਹ ਸਰੀਰ ਦੇ ਜਿਹੜਾ ਮਾਸ ਹੈ, ਹੱਡੀਆਂ ਨੇ, ਇਹਨਾਂ ਨੂੰ ਤਨ ਸੁੱਕਾ ਨਹੀਂ ਕਹਿ ਰਹੇ ਨੇ। ਇਹ ਤੇ ਬਾਹਰਲੇ ਇੱਕ ਸਰੀਰ ਦੀ ਬਣਤਰ ਹੈ। ਆਮ ਇਨਸਾਨ ਤੇ ਹੈਲਦੀ ਹੈ, ਆਮ ਇਨਸਾਨ ਦਾ ਕੋਈ ਤਨ ਨਹੀਂ ਸੁੱਕਾ ਹੋਇਆ। ਇਹ ਤੇ ਫਸਟ ਕਲਾਸ ਖਾਂਦਾ ਪੀਂਦਾ, ਹੰਡਾਉਂਦਾ, ਸੁੰਦਰ ਸ਼ੀਸ਼ੇ ਅੱਗੇ ਖੜਾ ਹੁੰਦਾ, ਆਪਣੇ ਆਪ ਨੂੰ ਸੰਵਾਰਦਾ, ਫਿਰ ਆਪਣੇ ਉੱਤੇ ਕੋਸਮੈਟਿਕਸ ਲਗਾਉਂਦਾ, ਕੋਈ ਇਹਦਾ ਤਨ ਨਹੀਂ ਸੁੱਕਿਆ ਹੋਇਆ। ਪਰ ਇਹ ਸਭ ਕੁਛ ਹੁੰਦਿਆਂ ਹੋਇਆ, ਸੁੰਦਰ ਕਸਮੈਟਿਕਸ ਲਗਾਉਣ ਦੇ ਬਾਵਜੂਦ, ਵਧੀਆ ਵਧੀਆ ਕੱਪੜੇ ਪਾਉਣ ਦੇ ਬਾਵਜੂਦ, ਵੈਲਵੈਟ ਦੇ ਬਿਸਤਰਿਆਂ 'ਤੇ ਸੌਣ ਦੇ ਬਾਵਜੂਦ, ਵਧੀਆ ਵਧੀਆ ਖਾਣੇ ਔਰ ਭੋਜਨ ਖਾਣ ਦੇ ਬਾਵਜੂਦ ਵੀ ਇਸਦਾ ਤਨ ਕਿਵੇਂ ਸੁੱਕਾ ਹੋਇਆ, ਅੱਜ ਫਰੀਦ ਜੀ ਕੋਲੋਂ ਸਿੱਖਦੇ ਹਾਂ। ਦਰਅਸਲ ਜਦੋਂ ਮਨੁੱਖ ਸੱਚ ਨਾਲ ਨਹੀਂ ਜੁੜਦਾ, ਇਸਦਾ ਤਨ ਸੁੱਕ ਜਾਂਦਾ ਹੈ। ਤਨ ਸੁੱਕਾ ਪਿੰਜਰ ਥੀਆ, ਉਹ ਪਿੰਜਰ ਕਮਜ਼ੋਰ ਨਿਰਬਲ ਕਿੱਥੋਂ ਹੋਇਆ? ਅਸੀਂ ਮਹਿਲੇ 9 ਦੇ ਲੜੀਵਾਰ ਸ਼ਲੋਕ ਸਮਝੇ ਸਨ, ਜਿਨ੍ਹਾਂ ਦੀ ਟੇਪ ਆ ਗਈ। ਉਹਦੇ ਵਿੱਚ ਆਖੀਰ 'ਤੇ ਜਾ ਕੇ ਇੱਕ ਸ਼ਲੋਕ ਆਉਂਦਾ, ਬਲ ਛੁਟਕਿਓ ਬੰਧਨ ਪਰੈ। ਬਲ, ਇੱਕ ਬਲ ਹੁੰਦਾ ਬਾਹਰਲੇ ਸਰੀਰਕ ਤਾਕਤ ਦਾ, ਪਰ ਇੱਕ ਬਲ ਹੋਰ ਵੀ ਹੁੰਦਾ, ਅਕਲ ਦਾ, ਮਤ ਦਾ। ਜਿਸ ਇਨਸਾਨ ਕੋਲ ਭੈੜੀ ਮਤ ਦਾ ਬਲ ਹੈ, ਉਹ ਭੈੜੇ ਕੰਮ ਕਰੀ ਜਾਏਗਾ, ਬਲ ਹੈ। ਪਰ ਜਿਸ ਇਨਸਾਨ ਕੋਲ ਬਲ, ਤਾਕਤ ਚੰਗੇ ਖਿਆਲਾਂ ਦੀ ਹੈ, ਉਹ ਉਹਨਾਂ ਵਿੱਚ ਤਾਕਤਵਰ ਹੈ, ਚੰਗੇ ਕੰਮ ਕਰੇਗਾ। ਬਲ ਛੁਟਕਿਓ ਬੰਧਨ ਪਰ ਹੈ, ਜਿਉਂ ਹੀ ਇਨਸਾਨ ਦਾ ਬਲ ਚਲਾ ਜਾਏ ਤਾਂ ਬੰਧਨ ਪੈ ਜਾਂਦੇ ਨੇ। ਕਛੂ ਨਾ ਹੋਤ ਉਪਾਇ, ਉਸ ਵੇਲੇ ਕੋਈ ਉਪਾਅ ਨਹੀਂ ਹੋ ਸਕਦਾ। ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਹਾਥੀ ਇਤਨਾ ਬਲਵਾਨ ਪਰ ਆਪਣਾ ਮੈਂਟਲ ਬੈਲੈਂਸ ਲੂਜ਼ ਕਰ ਗਿਆ, ਇਤਨਾ ਬੁੱਧੀਮਾਨ ਹਾਥੀ ਪਰ ਕਾਮ ਬਸ ਹੋਇਆ ਬੰਧਨ ਵਿੱਚ ਪੈ ਗਿਆ। ਇੱਕ ਪਤਲਾ ਜਿਹਾ ਕਮਜ਼ੋਰ ਜਿਹਾ ਮਹਾਵਤ ਹਾਥੀ ਨੂੰ ਸੰਗਲਾਂ ਪਾ ਕੇ ਕਿਤਨੇ ਕਿਤਨੇ ਮਹੀਨੇ ਭੁੱਖੇ ਰੱਖ ਕੇ ਉਸਨੂੰ ਕਾਬੂ ਰੱਖਦਾ, ਬੰਧਨ ਪੈ ਗਿਆ। ਇਹਦਾ ਮਤਲਬ ਇਹ ਹੋਇਆ ਕਿ ਜਿਉਂ ਹੀ ਸਾਡੇ ਕੋਲੋਂ ਸੋਚਾ ਸ਼ਕਤੀ ਖਤਮ ਹੋਈ, ਅਵੇਅਰਨੈਸ ਖਤਮ ਹੋਈ, ਵਿਜ਼ਡਮ ਨੂੰ ਅਸੀਂ ਤਿਲਾਂਜਲੀ ਦੇ ਦਿੱਤੀ, ਸੱਚ ਨੂੰ ਅਸੀਂ ਇਗਨੋਰ ਕਰ ਦਿੱਤਾ, ਤਾਂ ਸਮਝੋ ਬਲ ਛੁੱਟ ਗਿਆ। ਔਰ ਜਿਉਂ ਹੀ ਬਲ ਛੁੱਟਿਆ ਅਸੀਂ ਨਿਰਬਲ ਹੋ ਗਏ। ਹੁਣ ਕੀ ਹੋਇਆ, ਜਦੋਂ ਬੰਧਨ ਪੈ ਗਏ ਤਾਂ ਹੁਣ ਡੇ ਬਾਈ ਡੇ ਅਸੀਂ ਕਮਜ਼ੋਰ ਹੁੰਦੇ ਜਾਵਾਂਗੇ। ਜਿਵੇਂ ਉਸ ਹਾਥੀ ਨੂੰ ਉਸਨੇ ਮਹਾਵਤ ਨੇ ਕਮਜ਼ੋਰ ਕਰ ਦਿੱਤਾ ਭੁੱਖਾ ਰੱਖ ਰੱਖ ਕੇ, ਇਸ ਤਰ੍ਹਾਂ ਮੈਂ ਜਦੋਂ ਬੰਧਨਾਂ ਵਿੱਚ ਪੈ ਜਾਂਦਾ ਹਾਂ ਤਾਂ ਡੇ ਬਾਈ ਡੇ ਕਮਜ਼ੋਰ ਹੋਵਾਂਗਾ। ਫੋਰ ਐਗਜ਼ਾਮਪਲ, ਦੁਨਿਆਵੀ ਤੌਰ 'ਤੇ ਟੁਕਾ ਕੇ ਦੇਖੋ, ਵੱਡਾ ਹੋਇਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਤੁਸੀਂ ਜਿਤਨੇ ਵੱਡੇ ਦੁਨੀਦਾਰ ਬਣੋਗੇ ਉਤਨੇ ਕਾਰਡਸ ਤੁਹਾਨੂੰ ਜ਼ਿਆਦਾ ਆਉਣਗੇ, ਉਤਨੇ ਵਿਆਹ ਸ਼ਾਦੀ 'ਤੇ ਤੁਹਾਨੂੰ ਜ਼ਿਆਦਾ ਜਾਣਾ ਪਏਗਾ, ਉਤਨੇ ਸਾਰੇ ਰੀਤ ਰਿਵਾਜ਼ ਜ਼ਿਆਦਾ ਨਿਭਾਉਣੇ ਪੈਣਗੇ, ਉਤਨੇ ਥਾਂ ਥਾਂ 'ਤੇ ਰਿਬਨ ਕੱਟਣੇ ਪੈਣਗੇ। ਕਿਸ ਤਰ੍ਹਾਂ ਸਾਡੇ ਗੱਲ ਬੰਧਨ ਪੈਂਦਾ ਔਰ ਸੰਗਲ ਪੈਂਦੀ ਹੈ ਅਤੇ ਅਸੀਂ ਘੱਤ ਚਲਾਏ ਚਲਦੇ ਜਾਂਦੇ ਹਾਂ, ਜਿੱਥੇ ਉਹ ਪੁੱਲ ਕਰੀ ਜਾਂਦਾ ਹੈ, ਗਲੇ ਮਾਰੇ ਜੇਵਰੀ ਜੈ ਖਿੰਚੇ ਤਾਂ ਜਾਓ, ਜਾ ਹੀ ਜਾਂਦੇ, ਅਸੀਂ ਜਾ ਹੀ ਜਾਂਦੇ ਹਾਂ, ਉਹ ਵਾਲਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਰੀਰ ਆਸਤਾ ਆਸਤਾ ਬਿਮਾਰ ਹੋ ਜਾਂਦਾ, ਬਿਮਾਰ ਹੋਇਆ ਸਰੀਰ ਕਮਜ਼ੋਰ ਹੋ ਜਾਂਦਾ, ਕਮਜ਼ੋਰ ਹੋਇਆ ਸਰੀਰ ਦਾ ਹਾਰਟ ਅਟੈਕ ਹੋ ਜਾਂਦਾ, ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਬ੍ਰੇਨ ਦੀ ਨਸ ਫਟ ਜਾਂਦੀ ਹੈ। ਕਮਜ਼ੋਰ ਹੋ ਗਏ, ਬੰਧਨ ਪੈ ਗਏ, ਇਹ ਨਿਰਬਲਤਾ, ਇਸ ਨੂੰ ਕਹਿੰਦੇ ਨੇ ਦੁਬਲਾ। ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀੜ। ਜਦੋਂ ਅਸੀਂ ਦੁਬਲੇ ਹੋ ਜਾਂਦੇ ਹਾਂ, ਅਸੰਤੋਖੀ ਹੋ ਜਾਂਦੇ ਹਾਂ, ਤ੍ਰਿਸ਼ਨਾ ਦੇ ਵਿੱਚ ਫਸ ਜਾਂਦੇ ਹਾਂ, ਤਾਂ ਸਾਨੂੰ ਨੰਗ ਭੁੱਖ ਦੀ ਪੀੜ ਪੈ ਜਾਂਦੀ ਹੈ। ਕਿਸ ਤਰ੍ਹਾਂ, ਸਾਡੇ ਕੋਲ ਲੱਖਾਂ ਕਰੋੜਾਂ ਹੁੰਦੇ ਨੇ, ਫਿਰ ਵੀ ਬੰਧਨ ਪਿਆ ਹੋਇਆ, ਨੰਗੇ ਭੁੱਖੇ ਆ ਨਾ, ਅਸੰਤੋਖ ਹੈ ਨਾ, ਹੁਣੇ ਤ੍ਰਿਸ਼ਨਾ ਬੁੱਝੀ ਨਹੀਂ ਨਾ। ਵੱਡੇ ਵੱਡੇ ਰਾਜਿਆਂ ਨਾਲ ਭੂਮਨ ਤਾਂ ਕਿ ਤ੍ਰਿਸ਼ਨਾ ਬੁੱਝੀ ਰਹੇ, ਹੁਣੇ ਰਾਜੇ ਹੋ ਕੇ ਵੀ, ਅਮੀਰ ਹੋ ਕੇ ਵੀ ਇਨਸਿਕਿਓਰ ਫੀਲ ਕਰਦੇ ਹਾਂ, ਪੋਤਰਿਆਂ ਵਾਸਤੇ ਕੀ ਬਣੇਗਾ, ਹਰ ਪੋਤਰੇ ਤੋਂ ਅਗਲੇ ਵਾਸਤੇ ਤਾਂ ਕੁਛ ਕਰ ਜਾਵਾਂ, ਬਸ ਇਹ ਦਿਮਾਗ ਹੀ 'ਚ ਹੈ। ਪਰ ਕਹਾਣੀ ਅਸੀਂ ਟਵਿਸਟ ਕਿਸ ਤਰ੍ਹਾਂ ਕਰਦੇ ਹਾਂ, ਸੀਧਾ ਐਸਕੇਪ, ਐਸਕੇਪ ਅਸੀਂ ਇਸ ਤਰ੍ਹਾਂ ਕਰਦੇ ਹਾਂ, ਨਹੀਂ ਹੈ ਮੈਂ ਪੋਤਰਿਆਂ ਵਾਸਤੇ ਨਹੀਂ ਕਮਾ ਰਿਹਾ, ਇਹ ਤਾਂ ਦਰਅਸਲ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬੱਚੇ ਨਾਲ ਨਹੀਂ ਰਹਿੰਦੇ ਨੇ, ਤੁਹਾਨੂੰ ਪਤਾ ਅੱਜ ਕੱਲ੍ਹ ਬੱਚੇ ਕਹਿਣਾ ਤਾਂ ਮੰਨਦੇ ਹੀ ਨਹੀਂ ਨੇ, ਤੁਹਾਨੂੰ ਪਤਾ ਹੀ ਹੈ, ਦੇਖੋ ਪੁੱਤਰ ਅੱਜ ਆਪਣੀ ਵੋਟੀ ਲੈ ਕੇ ਵੱਖ ਹੋ ਜਾਂਦੇ ਨੇ, ਇਹ ਤਾਂ ਮੈਂ ਇਸ ਕਰਕੇ ਕਮਾ ਰਿਹਾ ਕਿ ਜਦੋਂ ਮੈਂ 75 ਸਾਲ ਦਾ ਹੋਵਾਂਗਾ ਮੈਨੂੰ ਹਾਰਟ ਅਟੈਕ ਹੋ ਜਾਵੇਗਾ ਅਤੇ ਡਾਕਟਰ ਦੇ ਬਿੱਲ ਨਹੀਂ ਦੇਣੇ। ਐਸਕੇਪ, ਹੁਣੇ ਤੋਂ ਹੀ ਨੈਗੇਟਿਵ ਸੋਚ ਲਿਆ, ਇਹ ਨੈਗੇਟਿਵ ਤੈਨੂੰ ਹਾਰਟ ਅਟੈਕ ਕਰਾ ਹੀ ਦੇਗਾ, ਅੱਜ ਹੀ ਕਰਾ ਦੇਗਾ, 75 ਸਾਲ ਨਹੀਂ ਆਉਣਗੇ। ਇਹ ਜਿਹੜੀ ਸੋਚ ਨਹੀਂ ਹੈ ਨਾ, ਨਹੀਂ ਇਹ ਤਾਂ ਮੈਂ ਆਪਣੇ ਇਸ ਵਾਸਤੇ ਰੱਖ ਰਿਹਾ, ਇਹ ਤਾਂ ਮੈਂ ਉਸ ਵਾਸਤੇ ਰੱਖ ਰਿਹਾ, ਇਹ ਤਾਂ ਮੈਂ ਜੋੜੇ ਹੀ ਉਸ ਵਾਸਤੇ ਨੇ, ਇਹ ਸੋਨਾ ਤਾਂ ਮੈਂ ਤਾਂ ਲੈ ਰਹੀ ਹਾਂ ਜੇ ਅਚਾਨਕ ਪਤੀ ਮਰ ਗਿਆ ਤਾਂ। ਭੁਲੇਖੇ ਹੈ ਨਾ, ਬੰਧਨ ਪੈ ਰਹੇ ਨੇ, ਕਮਜ਼ੋਰੀ ਹੋ ਰਹੀ ਹੈ, ਨੰਗ ਭੁੱਖੀ ਪੀੜ ਹੋ ਰਹੀ ਹੈ, ਦੁਬਲੇ ਹੋ ਰਹੇ ਹਾਂ, ਕਮਜ਼ੋਰ ਹੋਈ ਜਾ ਰਹੇ ਹਾਂ। ਤੁਸੀਂ ਨੋਟਿਸ ਕਰੋ ਨਾ, ਦੇਖੋ ਤਾਂ ਸਹੀ, ਵੈਸਟਰਨ ਕੰਟਰੀਜ਼ ਨੂੰ ਦੇਖੋ, ਉਹਨਾਂ ਕੋਲ ਕੀ ਚੀਜ਼ ਨਹੀਂ ਹੈ, ਦੁਨੀਆ ਭਰ ਦੀ ਹਰ ਚੀਜ਼ ਹੈ, ਪਰ ਉਹਨਾਂ ਦੇ ਘਰ ਵਸਤੇ ਨਹੀਂ ਹਨ, ਪਤੀ ਪਤਨੀ ਦੀ ਬਣਦੀ ਨਹੀਂ ਹੈ। ਜਿਸ ਬੱਚੇ ਨੂੰ ਹੱਥ ਲਾ ਕੇ ਦੇਖੋ, ਉਹਦੇ 4-5 ਮੰਮੀ ਪਾਪਾ ਨੇ, ਇਹ ਮੇਰਾ ਅੱਜ ਵੀ ਉਹ ਹੈ ਵੇ, ਕਿਉਂਕਿ ਮੇਰੇ ਪਹਿਲੀ ਮੰਮੀ ਜਿਹੜੀ ਸੀ, ਉਸ ਤੋਂ ਪਹਿਲਾਂ ਜਿਹੜੀ ਮੰਮੀ ਸੀ, ਉਹਨੇ ਉਸ ਪਾਪਾ ਨੂੰ ਡਿਵੋਰਸ ਦੇ ਦਿੱਤਾ ਸੀ, ਉਸ ਪਾਪਾ ਨੇ ਉਹਨੂੰ ਡਿਵੋਰਸ ਦੇ ਦਿੱਤਾ ਸੀ, ਅਸਲੀ ਮੰਮੀ ਪਾਪਾ ਕੋਲ ਤਾਂ ਹੈ ਹੀ ਨਹੀਂ ਆ, ਮੈਂ ਅਸੀਂ ਉਹਨਾਂ ਦੀ ਨਕਲਾਂ ਮਾਰ ਰਹੇ ਹਾਂ, ਦੁਬਲੇ ਹਾਂ ਨਾ, ਕਮਜ਼ੋਰ ਹਾਂ ਨਾ, ਉਹ ਹਮ ਭਾਰਤ ਮੇਂ ਰਹਿਤੇ ਹੈ, ਇਸ ਭਾਰਤ ਕੋ ਸੋਨੇ ਕੀ ਚਿੜੀਆ ਕਹਿਤੇ ਥੇ, ਅਸੀਂ ਸ਼ਹਿਨਸ਼ਾਹ ਹਾਂ, ਵਟ ਵੀ ਆਰ ਡੂਇੰਗ, ਫੋਲੋਇੰਗ ਵੈਸਟ, ਵੈਸਟਰਨ ਕੰਟਰੀਜ਼ ਨੂੰ ਫੋਲੋ ਕਰ ਰਹੇ ਹਾਂ। ਇਸੀ ਕਰਕੇ ਦੇਖਣਾ, ਤੁਹਾਡਾ ਬੱਚਾ ਤੁਹਾਡੇ ਘਰ ਹੀ ਸਭ ਕੁਛ ਹੁੰਦੇ ਹੋਇਆ, ਨੌਕਰਾਨੀ ਨੇ ਰੋਟੀ ਪਕਾਉਣੀ ਹੈ, ਪਾਪਾ ਕਮਾ ਕੇ ਲਿਆ ਰਹੇ ਨੇ, 3-3 ਫਰਿੱਜ ਭਰੇ ਹੋਏ ਨੇ, ਪਰ ਮਹਿਮਾਨ ਆ ਜਾਏ, ਮੰਮੀ ਯਹਾਂ ਪਰ ਰੋਟੀ ਖਾਏਂਗੇ, ਉਹਨੂੰ ਪੁੱਛਦੇ ਅੰਕਲ ਅਬ ਕਬ ਜਾਓਗੇ, ਨੰਗ ਭੁੱਕੀ ਪੀੜ ਜੋ ਹੈ, ਇਹ ਬੱਚੇ ਨੂੰ ਨਹੀਂ ਇਹ ਗੱਲ ਗਲਤ ਸਮਝ ਆਈ ਹੈ, ਇਹ ਬੱਚੇ ਨੇ ਮੰਮੀ ਪਾਪਾ ਕੋਲੋਂ ਲਈ ਹੈ, ਕਿਉਂ ਮੰਮੀ ਪਾਪਾ ਦੁਬਲੇ ਨੇ, ਕਮਜ਼ੋਰ ਨੇ। ਜਦੋਂ ਅਸੀਂ ਕਮਜ਼ੋਰ ਹੋ ਜਾਂਦੇ ਹਾਂ ਤਾਂ ਮੈਡੀਕਲ ਦੇ ਕਿਸੇ ਡਾਕਟਰ ਨੂੰ ਪੁੱਛਣਾ, ਉਹ ਕਹਿੰਦਾ ਇਮਿਊਨ ਸਿਸਟਮ ਲੋ ਹੋ ਗਿਆ, ਰੈਜ਼ਿਸਟੈਂਸ ਘੱਟ ਗਿਆ, ਇਸ ਲਈ ਨਾ ਜੋ ਸ਼ਹਿਰ ਮੇਂ ਫਲੂ ਫੈਲਾ ਹੋਇਆ, ਇਸ ਕੋ ਜਲਦੀ ਲੱਗੀ ਹੈ ਬਿਮਾਰੀ, ਰੈਜ਼ਿਸਟੈਂਸ ਨਹੀਂ ਹੈ ਨਾ, ਬਿਮਾਰੀਆਂ ਨੂੰ ਫਾਈਟ ਨਹੀਂ ਕਰ ਸਕਦਾ ਨਾ, ਦੁਬਲਾ ਹੋ ਗਿਆ। ਇਸ ਸੈਂਸ 'ਚ ਫਰੀਦ ਜੀ ਕਹਿ ਰਹੇ ਨੇ, ਤਨ ਸੁੱਕਾ ਪਿੰਜਰ ਥੀਆ, ਫਰੀਦ ਜੀ ਦੀ ਰਮਜ਼ ਤੇ ਦੇਖੋ। ਮੈਂ ਕੋਸ਼ਿਸ਼ ਕਰ ਰਿਹਾ ਕਿ ਅਸੀਂ ਗਹਿਰਾਈ ਵਿੱਚ ਜਾ ਕੇ ਦੇਖੀਏ, ਆਪ ਬਾਣੀ ਪੜ੍ਹ ਕੇ ਦੇਖੀਏ ਵੀ ਫਰੀਦ ਜੀ ਕੀ ਕਹਿਣਾ ਚਾਹ ਰਹੇ ਨੇ। ਤਨ ਸੁੱਕਾ ਪਿੰਜਰ ਥੀਆ, ਮੈਂ ਇੱਕ ਸ਼ਬਦ ਪੜ੍ਹ ਰਿਹਾ ਸੀ, ਸੁੱਕਾ ਹੋ ਗਿਆ, ਪਿੰਜਰ ਹੋ ਗਿਆ ਅਤੇ ਕਮਜ਼ੋਰ ਕਿਵੇਂ ਹੋਈ ਜਾਂਦਾ, ਉਹ ਬੰਧਨ ਕਿਹੜੇ ਨੇ? ਗੁਰੂ ਨਾਨਕ ਸਾਹਿਬ ਪੱਟੀ ਮਹਿਲਾ ਪਹਿਲਾ। ਕੱਕੇ ਕੇਸ ਪੁੰਡਰ ਜਬ ਹੋਏ ਵਿਣ ਸਾਬਣੇ ਉਜਲਿਆ। ਸਾਡੇ 'ਚੋਂ ਨਾ ਕਈ ਬਜ਼ੁਰਗ ਕਹਿ ਰਹੇ ਹੁੰਦੇ ਨੇ, ਇਹ ਵਾਲ ਮੈਂ ਧੁੱਪ 'ਚ ਚਿੱਟੇ ਨਹੀਂ ਕੀਤੇ ਨੇ, ਉਹ ਇੰਝ ਕਹਿ ਰਹੇ ਹੁੰਦੇ ਨੇ। ਪਰ ਵਿਜ਼ਡਮ ਭਾਵੇਂ ਹੋਵੇ ਨਾ, ਬਨਾਵਟੀ ਦਿਖਾਵਾ ਪੱਲੇ ਕੁਛ ਨਹੀਂ ਹੈ। ਪਰ ਮੈਂ ਵੱਡਾ, ਮੈਂ ਬੁੱਢਾ, ਮੈਂ ਘਰ ਦਾ ਮਾਲਕ ਹਾਂ, ਤੁਹਾਨੂੰ ਕੀ ਪਤਾ ਹੈ। ਕਈ ਵਾਰੀ ਇਸ ਤਰ੍ਹਾਂ ਕਰਦੇ ਨੇ, ਲੈ ਤੂੰ ਆਇਆ ਜਿਹੜਾ ਕਹਿੰਦਾ ਕਿ ਵਿਆਹ ਸ਼ਾਦੀ 'ਤੇ ਸ਼ਰਾਬ ਹੀ ਨਹੀਂ ਵਰਤਾਉਣੀ। ਕਈ ਐਸੇ ਮੇਰੇ ਸੱਜਣ ਮਿੱਤਰ ਹਨ ਜਿਹੜੇ ਕਹਿੰਦੇ ਨੇ, ਮੇਰਾ ਪਿਓ ਕਹਿੰਦਾ ਕਿ ਸ਼ਰਾਬ ਨਹੀਂ ਵਰਤਾਉਣੀ। ਵਾਹ, ਮੈਂ ਆਪਣੇ ਵਿਆਹ ਵੇਲੇ ਵਰਤਾਈ, ਮੇਰੇ ਭਰਾ ਵੇਲੇ ਵਰਤਾਈ, ਤੂੰ ਮੇਰਾ ਇੱਕੋ ਇੱਕ ਪੁੱਤਰ ਹੈ, ਤੇਰੇ ਵਿਆਹ 'ਤੇ ਨਹੀਂ ਵਰਤਾਉਣੀ, ਜਿਨ੍ਹਾਂ ਦੇ ਵਿਆਹ 'ਤੇ ਪੀ ਕੇ ਆਇਆ। ਕੱਕੇ ਕੇਸ ਪੁੰਡਰ ਜਬ ਹੋਏ ਵਿਨ ਸਾਬਣੇ ਉਜਲਿਆ, ਜਮ ਰਾਜੇ ਕੇ ਹੇਰੂ ਆਏ, ਮਾਇਆ ਕੇ ਸੰਗਲ ਬੰਧ ਲਿਆ। ਮਾਇਆ ਦੇ ਸੰਗਲ ਇਹਨੂੰ ਬੰਨ ਲੈਂਦੇ ਨੇ ਜਦੋਂ ਮਨੁੱਖ ਸਮਝ ਹੁੰਦੀ ਨਹੀਂ ਹੈ, ਦੁਬਲਾ ਕਮਜ਼ੋਰ ਹੋ ਜਾਂਦਾ, ਵਿਜ਼ਡਮ ਸਤਿਗੁਰ ਦੀ ਮੱਤ ਕੋਲ ਕੋਈ ਨਹੀਂ ਹੈ, ਸੱਚ ਸਮਝ ਨਹੀਂ ਆਉਂਦਾ। ਜਦੋਂ ਬੇੜਾ ਬੰਨਣਾ ਸੀ ਤਾਂ ਬੰਨਿਆ ਨਹੀਂ, ਦੇਖਦਿਆਂ ਦੇਖਦਿਆਂ ਪੜ੍ਹਾਈ ਕਰਕੇ ਸਕੂਲ ਕਾਲਜ ਵਿਆਹ ਹੋ ਗਿਆ, ਫਿਰ ਬੱਚੇ ਹੋ ਗਏ, ਫਿਰ ਦੇਖਦਿਆਂ ਦੇਖਦਿਆਂ ਬੱਚਿਆਂ ਦੇ ਬੱਚੇ ਹੋਈ ਜਾ ਰਹੇ ਨੇ, ਪਰ ਹੁਣ ਕੁਛ ਸਮਝ ਨਹੀਂ ਆਇਆ। ਦੁਬਲਾ ਹੈ, ਕਮਜ਼ੋਰ ਹੈ, ਬੰਧਨ ਪੈ ਗਏ ਨੇ। ਕਮਜ਼ੋਰੀ ਦੇ ਵਿੱਚ ਪਤਾ ਕੀ ਹੋ ਜਾਂਦਾ, ਜਦੋਂ ਕਦੀ ਕਿੱਥੇ ਗੱਡੀ ਦੀ ਲਾਈਨ 'ਤੇ ਗਾਂ ਕੱਟ ਜਾਏ, ਕਿੱਥੇ ਕੁੱਤਾ ਕੱਟ ਜਾਏ, ਜਾਂ ਸੜਕ 'ਤੇ ਕੋਈ ਜਾਨਵਰ ਪਿਆ ਹੋਏ ਨਾ, ਤਾਂ ਤੁਸੀਂ ਦੇਖੋਗੇ ਅਚਾਨਕ ਹੀ ਅਸਮਾਨ ਉੱਤੇ ਇੱਲਾਂ ਅਤੇ ਕਾਂ ਆ ਜਾਂਦੇ ਨੇ। ਹੁਣ ਇਹ ਕਾਰਪੋਰੇਸ਼ਨ ਵਾਲੇ ਉਹਨੂੰ ਚੁੱਕਣ ਨਹੀਂ ਆਏ ਨੇ, ਤਾਂ ਗੁਰੂ ਸਾਹਿਬ ਇਸ ਸੀਨ ਨੂੰ ਲਿਖਦੇ ਨੇ ਬਾਣੀ ਅੰਦਰ, ਜਿੱਥੇ ਡਿੱਠਾ ਮ੍ਰਿਤਕੋ ਇੱਲ ਬਹੀਠੀ ਆਏ। ਇੱਲਾਂ ਅਤੇ ਕਾਂ ਆ ਜਾਂਦੇ ਨੇ ਜਦੋਂ ਮੁਰਦਾਰ ਕਿੱਥੇ ਪਿਆ ਹੋਵੇ, ਅਤੇ ਹੁਣ ਮੈਂ ਦੁਬਲਾ, ਮੈਂ ਕਮਜ਼ੋਰ, ਤਨ ਮੇਰਾ ਸੁੱਕ ਗਿਆ, ਪਿੰਜਰ ਹੋ ਗਿਆ, ਵਿਸਰੇ ਮਰ ਜਾਓ ਹੋ ਗਿਆ, ਦੂਜੇ ਭਾਏ ਮੁਯਾਸ ਹੋ ਗਿਆ, ਅਤੇ ਮੈਂ ਮੁਰਦਾਰ ਹਾਂ ਨਾ, ਸੋ ਤਾਂ ਜਾਣ ਮਸਾਣ ਹਾਂ ਨਾ, ਕਿਉਂ? ਕਿਉਂਕਿ ਮੈਂ ਸੱਚ ਨਾਲ ਜੁੜਿਆ ਹੀ ਨਹੀਂ, ਮੈਂ ਤਾਂ ਟੁੱਟਦਾ ਫਿਰਦਾ ਲਾਸ਼ ਹਾਂ, ਅਤੇ ਹੁਣ ਕਾਂ ਆਣਗੇ ਨਾ, ਜਿਵੇਂ ਉਸ ਮੁਰਦਾਰ 'ਤੇ ਕਾਂ ਆਏ। ਇਸ ਤਰ੍ਹਾਂ ਜਦੋਂ ਮੈਂ ਆਤਮਕ ਤੌਰ 'ਤੇ ਮਰ ਗਿਆ, ਜਦੋਂ ਮੈਂ ਵਿਜ਼ਡਮ ਤੋਂ ਡਿੱਗ ਪਿਆ, ਜਦੋਂ ਮੈਂ ਦੀਨ ਇਮਾਨ ਛੋੜ ਦਿੱਤਾ, ਸਤਸੰਗ ਜੀ ਇਸਨੂੰ ਘਰ ਜਾ ਕੇ ਰਿਲੇਟ ਕਰਕੇ ਦੇਖਣਾ, ਕਾਸ਼ ਅਸੀਂ ਇਸ ਐਂਗਲ ਤੋਂ ਅਰਥ ਕਰੀਏ ਕਿ ਹਰ ਇਨਸਾਨ ਸੋਚੇ, ਯਾਰ ਮੈਨੇ ਅਬ ਨਹੀਂ ਮਰਨਾ, ਯਾਰ ਮੇਰੇ ਉੱਪਰ ਕਬੂਏ ਆ ਜਾਏਗੇ, ਚੀਲੇ ਆ ਜਾਏਗੀ, ਮੇਰੇ ਕੋਲ ਉਨਸੇ ਡਰ ਲੱਗਦਾ, ਬਸ ਮੈਂ ਹੁਣੇ ਸ਼ਰਾਰਤੀ ਜੀਵਨ ਛੱਡਿਆ, ਮੈਂ ਬਾਜ ਆਇਆ, ਬਾਜ ਆਈ। ਜਦੋਂ ਇਸ ਤਰ੍ਹਾਂ ਸਮਝਣ ਲੱਗਾਂਗੇ, ਨੂੰ ਆਪਣੀ ਸੱਸ ਨੂੰ ਮਾਂ ਸਮਝਣ ਲੱਗ ਪਏਗੀ, ਇਲਕਾਂ ਨਹੀਂ ਆਉਣਗੇ, ਰਿਲੇਸ਼ਨਸ਼ਿਪ ਪਿਆਰੀ ਹੋ ਜਾਏਗੀ ਘਰ ਵਿੱਚ, ਸੱਸ ਆਪਣੀ ਨੂੰਹ ਨੂੰ ਬੇਟੀ ਮੰਨਣ ਲੱਗ ਪਵੇਗੀ, ਸਿਰਫ ਸਮਝੇਗੀ ਨਹੀਂ, ਮੰਨਣ ਹੀ ਲੱਗ ਪਵੇਗੀ, ਤਾਂ ਮਰੀ ਨਹੀਂ ਜਿੰਦੀ ਹੋ ਗਈ, ਪੁਨਰਜਨਮ ਹੋ ਗਿਆ ਇਨਸਾਨ ਦਾ, ਅਤੇ ਇਲਕਾਂ ਨਹੀਂ ਆਉਣਗੇ ਘਰ। ਇਹ ਜੋ ਕੁਛ ਸੀਰੀਅਲਸ ਵਿੱਚ ਦੇਖ ਰਹੇ ਹੋ ਨਾ, ਇਹ ਇਲਕਾਂ ਆ ਹੀ ਜਾ ਰਹੇ ਨੇ, ਠੂੰਗੇ ਮਾਰੀ ਜਾ ਰਹੇ ਨੇ, ਕਿਉਂਕਿ ਸਾਡੇ ਸਭ ਦੇ ਘਰ ਟੁੱਟਦੇ ਜਾ ਰਹੇ ਨੇ, ਬੱਚੇ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਨੇ, ਪਤੀ ਪਤਨੀ ਦੀ ਵੈਸੇ ਬਣਦੀ ਹੀ ਨਹੀਂ ਹੈ, ਦਾਦੀ ਨਾਲ ਤਾਂ ਗੱਲ ਕੋਈ ਕਰਦਾ ਹੀ ਨਹੀਂ ਹੈ, ਸਾਡੇ ਸਾਰੇ ਘਰਾਂ 'ਚ ਇੰਝ ਹੋ ਰਿਹਾ। ਜਦੋਂ ਦੁਬਲੇ ਹੋ ਗਏ, ਇਹ ਤਨ ਸੁੱਕਾ ਪਿੰਜਰ ਹੋ ਗਿਆ, ਬੈਂਕ ਵਿੱਚ ਕਰੋੜਾਂ ਰੁਪਏ ਪਏ ਨੇ, ਕਰੋੜਾਂ ਦੀਆਂ ਪ੍ਰੋਪਰਟੀਜ਼ ਨੇ ਅਰਬਾਂ ਖਰਬਾਂ ਦੀਆਂ, ਪਰ ਇਸ ਦੀ ਡੈੱਡ ਬਾਡੀ ਨੂੰ ਚੁੱਕਣ ਵਾਲਾ ਕੋਈ ਨਹੀਂ, ਪਰ ਇਸ ਬਾਡੀ ਨੂੰ ਚੁੰਗੇ ਮਾਰਨ ਵਾਲੇ ਵਿਕਾਰ, ਈਵਲਸ, ਸ਼ਾਰਟਕਮਿੰਗਸ, ਡੈਫੀਸ਼ੈਂਸੀਜ਼, ਔਗਣੀ ਭਰੇ ਸਰੀਰ ਦੇ ਕਾਂ ਆ ਕੇ ਇਸਨੂੰ ਖਾ ਰਹੇ ਹਨ, ਆ ਜਾਣਗੇ ਇਹਨੂੰ ਖਾਣ ਇਮੀਜੀਏਟਲੀ, ਤਤਕਾਲ ਮਰ ਜਾਏ ਇੱਕਦਮ। ਕਾਂ ਆ ਗਏ, ਤਲੀਆਂ ਖੁੰਡੇ ਕਾਕ, ਘਰ ਘਰ ਇਹ ਅੱਗ ਲੱਗ ਗਈ। ਤਲੀਆਂ, ਤਲੀਆਂ ਵੀ ਕੋਈ ਫਰੀਦ ਜੀ ਇਸ ਤਰ੍ਹਾਂ ਹੀ ਕੋਈ ਕਾਵਿ ਰਚਨਾ 'ਚ ਨਹੀਂ ਸਿਰਫ ਤਲੀਆਂ ਉਹਨਾਂ ਨੇ ਜੋੜ ਦਿੱਤਾ, ਤਲੀਆਂ ਵੀ ਬਿਆਨ ਨਹੀਂ ਕੀਤਾ ਹੈ ਕਿ ਪੈਰ ਦੀਆਂ ਤਲੀਆਂ ਨੇ ਕਿ ਹੱਥ ਦੀਆਂ ਤਲੀਆਂ, ਪਰ ਆਮ ਤੌਰ 'ਤੇ ਕਿਹਾ ਜਾਂਦਾ ਜਦੋਂ ਨਾ ਮੈਂ ਚੋਰੀ ਕੀਤੀ, ਪਰ ਜਦੋਂ ਪੁਲਿਸ ਨੂੰ ਪਤਾ ਲੱਗ ਗਿਆ ਔਰ ਜੋ ਹੀ ਪੁਲਿਸ ਨੇ ਬੂਹਾ ਖੜਕਾਇਆ, ਹਾਏ ਮੇਰੇ ਹੱਥ ਪੈਰ ਠੰਡੇ ਹੋ ਗਏ। ਤਲੀਆਂ, ਹੱਥ ਪੈਰ ਦੀਆਂ ਤਲੀਆਂ, ਸਾਡੇ ਘਰਾਂ 'ਚ ਬਿਮਾਰ ਹੋ ਜਾਏ ਨਾ, ਅਸੀਂ ਕਹਿੰਦੇ ਇਹਦੇ ਹੱਥ ਚੱਸੋ, ਗਰਮ ਕਰੋ,
पैर चसो बीपी लो हो गया। तलियां,
ये तलियां भी कोई रमज है फरीद जी दी कि मेरे को ना हाथ ते ना पैर, मेरे को पैके चरण कर पाव के लोयन सुरत करे वाले ना अखा ने ना हाथ ने ना पैर ने, इस करके जेडे बनावटी झूठे मैं दिखावे दे बनाए हुए ने हाथ, नेल्स बना बना के सिर्फ नेल पॉलिश लगाई हुई है, या दुनिया ने दिखा रहा मैं ते बड़े इन्हों हाथों के मेहनत की कमाई कर रहा, ये तो मेरे पैर ने है तो देखो जी मैं ते देखो धार्मिक स्थान से हो आया, बाकी सारा दिन मैं जो मर्जी हेरा फेरी करा, ए मेरे को पैके चरण कर पाव के लोयन सुरत करे वाले नहीं ने ना, तो इन्होंने अवगुण ही तो करने ने, तो तलिया नू कागा ने चूंडा मारनिया ही ना।
अज इस रब ना बौड़ियो,
जे तू सीधे पासे इंसान टुरना नहीं चाहता, रब जी नहीं आते हैं, रब जी नहीं बोड़ते हैं, बाहुड़ियो बाहुड़ियो तो मनु लगा इंज के हुड़ियो तो लगता बनया होना, पर मैं हुड़ियो की गहराई विच गया तो पता लगा होड़ा तो बनया, होड़ा होंदा होड़ना, होड़ा होंदा रोकना, तो मैं होड़ा लफज की बनतर पिछे गया, पता लगा पशुआ का वाड़ा जिथे रोका लाया होंदा, डके लाए होंदे ने भी पशु ये तो बाहर ना निकल जावे, होड़ना इसनू होड़ो इसनू रोको होड़ना, पर होड़ना रोकना वर्जना स्टॉप करना बचाना पकड़ना होड़ो, होड़ना पर बाह दे के पकड़ना, बाह होड़ना बाह पकड़ के रोकना, इस रमज़ नू गुरबाणी च कहंदे ने बाह पकड़ गुर काढ़िया, इनू कहंदे ने हाथ दे प्रभ राखिया, हाथ दे के रख लेना मीन्स बाहुड़ना पहुंच के, मीन्स जिस पासे तू जा रहा जेड़ा गलत काम करन जा रहा, जेड़ी चोरी करन जा रहा, हेरा फेरी करन जा रहा, धोखा देन जा रहा, किसी दे डिस्ट्रक्टिव काम किसी दा बिगाड़ करन जा रहा, किसी दी अंपायर डिगाण जा रहा, उस वेले सुमत आवे ना कर बौड़िया। पर जे तू ही अपना माड़ा काम छोड़ना ही नहीं चाहता, तू गाल कढ़निया नहीं छोड़ना चाहता, तो रब जी नहीं बोलते ने, फरीद जी कहते ने देखो मेरी की स्टेट ऑफ माइंड है, मैं कैसी जीवन की दशा जी रहा, तन सुक्का पिंजर हो गया, तलिया खूंड है काग, मनु विकार सता रहे ने, भैड़े ख्याल मंदे ख्याल नीवे ख्याल कां वर्गे मुरदार ख्याल मनु आ रहे ने, तो इंज लग रहा कि देखो उन्हें रब नहीं आया, रब नहीं बौड़िया, देख बंदे के पाग, ये पाग मैं बनाए ने अपने आप, ऐसा जीवन तो मैं कड़िया होया, मैनू किसी ने थोड़ा ना घुमाया होया, मैं आप ही घूमया होया, अज इतने मैं खिमा द जा चुका, कल बाकी दे दो श्लोक समझिए, यह जो 92 नंबर श्लोक तक है उत्थे तक पुज के असी फरीद जी की रमज़ नू सीख के अपने जीवन नू उच्चियां कर सकी है। वाहिगुरु जी का खालसा, वाहिगुरु जी।